ਦੇ ਨਾਲ ਦੁਨੀਆ ਕਦੋਂ ਖੜੀ ਹੋਵੇਗੀ। ਮਲਾਲਾ ਨੇ ਕਿਹਾ ਕਿ ਅਫਗਾਨਿਸਤਾਨ ਸਮੇਤ ਕਈ ਮੁਸਲਿਮ ਵਿਦਵਾਨਾਂ ਨੇ ਸਪਸ਼ਟ ਕੀਤਾ ਕਿ ਇਸਲਾਮ ਕਦੇ ਵੀ ਮਹਿਲਾਵਾਂ ਜਾਂ ਲੜਕੀਆਂ ਨੂੰ ਸਿੱਖਿਆ ਤੇ ਕੰਮ ਕਰਨ ਦੇ ਹੱਕ ਤੋਂ ਨਹੀਂ ਰੋਕਦਾ। ਉਨ੍ਹਾਂ ਨੇ ਕਿਹਾ ਕਿ ਲਿੰਗ ਪੱਖਪਾਤ ਬਾਰੇ ਅਜੇ ਤੱਕ ਕੋਈ ਸਪਸ਼ਟ ਨੀਤੀ ਨਹੀਂ ਬਣਾਈ ਗਈ। ਉਨ੍ਹਾਂ ਨੇ ਸੱਦਾ ਦਿੱਤਾ ਹੈ ਕਿ ਹਰੇਕ ਮੁਲਕ ਦੀ ਸਰਕਾਰ ਲਿੰਗ ਭੇਦਭਾਵ ਨੂੰ ਮਨੁੱਖਤਾ ਖਿਲਾਫ਼ ਅਪਰਾਧ ਮੰਨੇ। ਭਾਰਤ ਵਿਚ ਇਨਫੋਰਸਮੈਂਟ ਡਾਇਰੈਕਟਰ ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਅਤੇ ਕੁਝ ਹੋਰ ਖਿਲਾਫ਼ ਮਨੀ ਲਾਂਡਰਿੰਗ ਲਾਉਣ ਜਾਂਚ ਦੇ ਸੰਬੰਧ ਵਿਚ ਆਪਣੀ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਇਸਤਗਾਸਾ ਦੀ ਸ਼ਿਕਾਇਤ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਇਲਾਵਾ ਵੀਵੋ ਇੰਡੀਆ ਨੂੰ ਮੁਲਜ਼ਮ ਵੱਲੋਂ ਨਾਮਜ਼ਦ ਕੀਤਾ ਗਿਐ। ਸੰਘੀ ਏਜੰਸੀ ਦੀ ਜਾਂਚ ਨੇ ਇਸ ਜਾਂਚ ਵਿਚ ਲਾਵਾ ਇੰਟਰਨੈਸ਼ਨਲ ਮੋਬਾਈਲ ਕੰਪਨੀ ਦੇ MD ਹਰੀਓਮ ਰਾਏ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ। ਹੋਰ ਜਿਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਉਨ੍ਹਾਂ ਵਿਚ ਚੀਨੀ ਨਾਗਰਿਕ ਗੁਆਂਗਵੇਨ ਉਰਫ ਐਂਡਰਿਓ ਕੁਆਂਗ, ਚਾਰਟਰਡ ਅਕਾਊਂਟੈਂਟ ਨਿਤਿਨ ਗਰਗ ਅਤੇ ਰਾਜਨ ਮਲਿਕ ਸ਼ਾਮਲ ਨੇ। ਰੂਸੀ ਹਮਲਿਆਂ ਵਿਚ ਯੁਕਰੇਨ ਦੇ ਲਈ ਲੜ ਰਹੇ ਸ੍ਰੀਲੰਕਾ ਦੇ ਸੇਵਾ ਮੁਕਤ ਫੌਜੀ ਅਧਿਕਾਰੀ ਸਮੇਤ 3 ਲੰਕਾਈ ਨਾਗਰਿਕਾਂ ਦੀ ਮੌਤ ਹੋ ਗਈ ਹੈ। ਤੁਰਕੀ ਦੇ ਅੰਕਾਰਾ ਵਿਚ ਲੰਕਾ ਦੇ ਦੂਤਾਵਾਸ ਨੇ ਆਪਣੇ ਨਾਗਰਿਕਾਂ ਦੀ ਮੌਤ ਦਾ ਐਲਾਨ ਕੀਤੈ ਅਤੇ ਰੂਸ ਖਿਲਾਫ਼ ਯੁਕਰੇਨੀ ਫੌਜਾਂ ਵੱਲੋਂ ਲੜ ਰਹੇ ਨੇ। ਸ੍ਰੀਲੰਕਾ ਦੇ ਸਾਬਕਾ ਫੌਜੀ ਅਫਸਰ ਸਿਲਵੈਸਟਰ ਐਂਡਰਿਊ ਰੈਨਿਸ਼ ਹੈਵੇਜ 4 ਦਸੰਬਰ ਨੂੰ ਰੂਸੀ ਤੋਪਾਖਾਨੇ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਯੁਕਰੇਨ ਵੱਲੋਂ ਲੜਕੇ ਜਾਣ ਦੇਣ ਬਾਰੇ ਸਾਬਕਾ ਅਧਿਕਾਰੀ ਬਾਰੇ ਸ੍ਰੀਲੰਕਾ ਫੌਜ ਦੇ ਬੁਲਾਰੇ ਅਤੇ ਡਾਇਰੈਕਟਰ ਮੀਡੀਆ ਬ੍ਰਿਗੇਡੀਅਰ ਰਵੀ ਹੈਰਾਤ ਨੇ ਦਸਿਆ ਕਿ ਨਾ ਤਾਂ ਲੰਕਾ ਤੇ ਨਾ ਹੀ ਫੌਜ ਦਾ ਦੂਜੇ ਦੇਸ਼ਾਂ ਦੇ ਲਈ ਲੜ ਰਹੇ ਸਾਬਕਾ ਫੌਜੀ ਅਧਿਕਾਰੀਆਂ ਨਾਲ ਕੋਈ ਸੰਬੰਧ ਹੈ। ਉਹ ਪਾੜੇ ਦੇ ਹਨ ਅਤੇ ਸਾਡਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰੂਸ ਵੀ ਇਸ ਨੂੰ ਸਮਝਦਾ ਹੈ। ਫੌਜ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਸਾਬਕਾ ਫੌਜੀ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲਾਂ ਅਤੇ ਹੋਰ ਕਾਨੂੰਨੀ ਫੌਜੀ ਸੇਵਾਵਾਂ ਦੇ ਮਾਮਲਿਆਂ ਨੂੰ ਛੱਡ ਕੇ ਕਿਸੇ ਹੋਰ ਦੇਸ਼ ਲਈ ਸੇਵਾ ਕਰਨ ਦੇ ਲਈ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਭਾਰਤੀ ਮੂਲ ਦੇ ਸਮੀਰ ਸ਼ਾਹ ਹੋਣਗੇ BBC ਦੇ ਨਵੇਂ ਚੇਅਰਮੈਨ। ਆਸਟ੍ਰੇਲੀਆ ਚ ਕਾਰ ਹਾਦਸੇ ਦੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌਤ। ਗਾਜ਼ਾ ਚ ਜੰਗ ਕਾਰਨ ਰਾਹਤ ਸਮੱਗਰੀ ਦੀ ਵੰਡ ਰੁਕੀ। ਤੋਸ਼ਾਖਾਨਾ ਮਾਮਲੇ ਤਹਿਤ ਇਮਰਾਨ ਖਾਨ ਦੀ ਪਟੀਸ਼ਨ ਖਾਰਜ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
This holiday season, let's make a difference in the lives of children who need it most. Miracle on Main Street in downtown Milton is an engaging and inclusive holiday festival and charity toy drive in support of local children and families. Join Tiger Santa for Miracle on Main Street in downtown Milton on Saturday, December 9th from 2 p.m. to 8 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good news for holiday season shoppers. Liza Cosmetics is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. अप टू 80% डिस्काउंट। आपको आना है 135 कॉमर्स वैली ड्राइव ईस्ट इन मार्कम।
सेल सिर्फ फ्राइडे, सैटरडे, संडे और मंडे, नवंबर 18 टू दिसंबर 10। फॉर मोर इन्फॉर्मेशन विजिट lizacosmetics.com।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई cibc.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर 6478968625।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
770 AMD نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com، لوکل نمبر 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਅੱਜਕੱਲ ਦੀ ਜ਼ਿੰਦਗੀ ਦੇ ਵਿੱਚ ਮਨੁੱਖ ਦੀ ਅੰਦਰ ਦੀ ਸ਼ਾਂਤੀ ਤੇ ਬਾਹਰੀ ਸ਼ਾਂਤੀ ਤੇ ਜ਼ਿੰਦਗੀ ਦੇ ਵਿੱਚ ਉਹ ਉਦੇਸ਼ ਜਿਨ੍ਹਾਂ ਨੂੰ ਪਾਉਣ ਦੀ ਹਰ ਇਨਸਾਨ ਦੀ ਇੱਛਾ ਹੁੰਦੀ ਹੈ, ਇਹ ਸਭ ਕੁਝ ਚੱਲ ਰਿਹਾ। ਹਰ ਕੋਈ ਚਾਹੁੰਦਾ ਹੈ ਕਿ ਮੈਂ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਨਿਕਲ ਜਾਵਾਂ ਤੇ ਜੋ ਵੀ ਬਾਹਰ ਦੀਆਂ ਪਦਾਰਥਕ ਚੀਜ਼ਾਂ ਨੇ ਉਹ ਸਾਰੀਆਂ ਮੈਨੂੰ ਮਿਲ ਜਾਣ। ਪਰ ਜਦੋਂ ਇਹ ਪਦਾਰਥਕ ਚੀਜ਼ਾਂ ਨਹੀਂ ਮਿਲਦੀਆਂ ਉਦੋਂ ਅਸੀਂ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹਾਂ। ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ ਔਰ ਇਸ ਦੇ ਨਾਲ ਹੀ ਨਾਲ ਇਸ ਦਾ ਅਸਰ ਸਾਡੇ ਸਿਹਤ ਦੇ ਉੱਤੇ ਹੋਣਾ, ਸਾਡੀ ਨੀਂਦ ਦੇ ਉੱਤੇ ਹੋ ਜਾਣਾ ਤੇ ਸਾਡੇ ਖਾਣ ਪੀਣ ਦੇ ਉੱਤੇ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਬਸ ਇੱਕ ਹੀ ਧਾਗੇ ਦੇ ਵਿੱਚ ਪਰੋਈਆਂ ਹੋਈਆਂ ਨੇ। ਸੋ ਇਹ ਹਰ ਕਿਸੇ ਦੇ ਨਾਲ ਹੁੰਦਾ। ਇਸ ਵਿਸ਼ੇ ਦੇ ਉੱਤੇ ਕਿ ਅਸੀਂ ਆਪਣੇ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹਾਂ, ਅਸੀਂ ਆਪਣੀ ਅੰਦਰੂਨੀ ਤੇ ਬਾਹਰੀ ਗਰੋਥ ਦੇ ਨਾਲ ਨਾਲ ਕਿਵੇਂ ਤੰਦਰੁਸਤੀ ਨੂੰ ਬਰਕਰਾਰ ਰੱਖ ਸਕਦੇ ਹਾਂ, ਇਹਨਾਂ ਵਿਸ਼ਿਆਂ ਦੇ ਉੱਤੇ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਮੈਡਮ ਅੰਜਨਾ ਜੋਸ਼ੀ ਜੀ, ਜੋ ਕਿ ਡਾਇਰੈਕਟਰ ਨੇ NFCI ਯਾਨੀ ਕਿ ਹੋਟਲ ਮੈਨੇਜਮੈਂਟ ਦੇ। ਸੋ ਖਾਸ ਗੱਲਬਾਤ ਹੈ ਇਹਨਾਂ ਦੇ ਨਾਲ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰਾ ਖਜ਼ਾਨਾ ਇਹਨਾਂ ਦੇ ਕੋਲ ਭਰਿਆ ਹੋਇਆ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ। ਸਿਰਫ ਤੰਦਰੁਸਤੀ ਸਰੀਰਕ ਤੌਰ ਤੇ ਨਹੀਂ ਹੁੰਦੀ ਬਲਕਿ ਮਾਨਸਿਕ ਤੌਰ ਤੇ ਹੁੰਦੀ ਹੈ। ਸੋ ਮਾਨਸਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਫਿਟ ਰੱਖ ਸਕਦੇ ਹਾਂ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ ਮੈਡਮ ਦਾ ਸਵਾਗਤ ਕਰਦੇ ਹਾਂ। ਮੈਮ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
ਨਮਸਕਾਰ ਜੀ।
ਜਿਵੇਂ ਕਿ ਮੈਂ ਪ੍ਰੋਗਰਾਮ ਚ ਗੱਲ ਕੀਤੀ ਕਿ ਗਰੋਥ ਹੈ ਜਿਹੜੀ, ਚਾਹੇ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਗਰੋਥ ਨੂੰ ਪੈਸਿਆਂ ਦੇ ਨਾਲ ਮੈਚ ਕਰ ਲਈਏ ਜਾਂ ਜ਼ਿੰਦਗੀ ਦੇ ਵਿੱਚ ਉਹ ਲਕਸ਼ ਪਾਉਣ ਦੀ ਗੱਲ ਕਰੀਏ ਜਿਹਨੂੰ ਅਸੀਂ ਪਾਉਣਾ ਚਾਹੁੰਦੇ ਹਾਂ, ਇਹਦੇ ਵਿੱਚ ਦੋ ਹੀ ਫੰਡਾਮੈਂਟਲ ਹੁੰਦੇ ਨੇ, ਇੱਕ ਇਨਰ ਤੇ ਇੱਕ ਆਊਟਰ। ਇਨਰ ਦੇ ਵਿੱਚ ਹੁੰਦਾ ਹੈ ਕਿ ਅਸੀਂ ਆਪਣੇ ਆਪ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਕਰਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਕਿਵੇਂ ਜਿਹੜਾ ਬੈਲੈਂਸ ਕਰਦੇ ਹਾਂ, ਔਰ ਆਊਟਰ ਦੇ ਵਿੱਚ ਸਾਡੇ ਕਰੀਅਰ, ਸਾਡੇ ਰਿਸ਼ਤੇ, ਸਾਡਾ ਪਰਿਵਾਰ ਜਿਹੜਾ ਕਿ ਸਾਨੂੰ ਮੈਨੇਜ ਕਰਨਾ ਨਹੀਂ ਆਉਂਦਾ ਜਦੋਂ ਅਸੀਂ ਦੋਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਸੋ ਇਹਨਾਂ ਦੋਨਾਂ ਦਾ ਬੈਲੈਂਸ ਕਿਵੇਂ ਰੱਖਿਆ ਜਾਏ?
ਜਹਾਂ ਪਰ ਅਭੀ ਆਪਣੇ ਬਾਤ ਕਰਾ ਇਨਰ ਗਰੋਥ ਐਂਡ ਆਊਟਰ ਗਰੋਥ ਕੇ ਲਈ, ਤੋ ਸਬਸੇ ਪਹਿਲੇ ਇਨਰ ਗਰੋਥ ਜੋ ਹਮਾਰਾ ਹੋਤਾ ਹੈ, ਦੈਟ ਇਜ਼ ਵੈਲਨੈਸ, ਹਮ ਆਪਣੇ ਲਈ ਕੈਸੇ ਕਰੇ, ਉਸਕੇ ਲਈ ਆਪਕੋ मतलब अपने ऊपर में काम करने की बहुत जरूरत है, जैसे मेडिटेशन करना, अपने लिए एफर्मेशन लिखना, अपने लिए जो भी आप काम करना चाहते हैं उसको एक लिखिए कि मैंने सुबह 8 बजे उठ के ये करना है, 9 बजे ये करना है, 10 बजे ये करना है, 11 बजे ये करना है। एक बार जब हम अपने डिसिप्लिन लाइफ बना लेंगे ना, मतलब सेल्फ डिसिप्लिन पे आ जाएंगे, तो हमारी इनर ग्रोथ ऑटोमेटिकली हो जाएगी। और फिर उसके बाद में जब हम डिसिप्लिन हो गए तो हमने क्या करा कि मुझे पता है मुझे सुबह 5 बजे उठ के सैर करना ही करना है, तो मेरा अपने आप डेवलपमेंट शुरू हो जाएगा। मुझे 6 बजे उठ के गार्डनिंग करनी है साथ में सैर करने के बाद में, तो मैं गार्डनिंग करूंगी ही करूंगी। उसमें मेरे को अपने प्लांट्स के साथ में बात करना, मतलब जितना हम नेचर के साथ में रहेंगे उतना ज्यादा हमारी इनर ग्रोथ जो है स्ट्रांग, मतलब हमें स्ट्रेंथ मिलता रहेगा। फिर जब ये स्ट्रेंथ मिलता है तो उससे हमें बेनिफिट क्या होता है, दैट इज हमारा जो आउटर, हम उसको लिंक करते हैं हमारे करियर, हमारा फैमिली। क्योंकि अगर मैं सुबह जल्दी उठ गई, मैंने ये सब काम कर लिए, तो मेरी फैमिली को जो चीजें मुझसे चाहिए वो मैं उनको दूंगी, और जो चीजें उनको मतलब मेरे से चाहिए या मुझको उनसे चाहिए, दोनों को रेसिप्रोकेट हो जाएगा,
बैलेंस हो जाएगा,
बैलेंस हो जाएगा। यस, अब वो बैलेंस है, आप अपने आपको एक बैलेंस व्हील पे रखकर अपने आप को बैलेंस कर लीजिए, या फिर अपने आप को इनर एंड आउटर इस तरीके से ग्रुप करिए कि आप एकदम बैलेंस रहे अपनी लाइफ के अंदर में।
बिल्कुल। अच्छा, एक चीज आपने बोला है कि नेचर के साथ जुड़ना बहुत जरूरी है। अगर किसी इंसान का नेचर के साथ जुड़ना या प्लांट्स की देखरेख करना या गार्डनिंग करना या फिर किसी ऐसे एनवायरमेंट में जाने की हॉबी ही ना हो, क्योंकि मैंने बहुत सारे लोगों को देखा है उनकी हॉबी इन चीजों से नहीं होती, बहुत सारे लोग ऐसे होते हैं।
हाँ, बहुत से लोगों का नहीं होगा, नेचर के प्रति रुझान ही नहीं होगा। बट क्या है कि जब मैं सड़क से भी गुजर रही हूँ ना, तो मेरा ध्यान मोबाइल पे नहीं होना चाहिए। हमेशा मुझे साथ में सड़क के पास में जो पेड़ हैं उन्हीं को देख लूं मैं, जो लोग आ रहे जा रहे हैं उनको देख लूं, उनके नेचर को देखूं, उनको एक बार अनुभव करूं कि वो किस 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 तरीके से काम कर रहे हैं, क्या काम कर रहे हैं, कैसे अपने हाव भाव रख रहे हैं, तो वो भी एक हमारे को जानकारी मिलती है उसके अंदर में भी। और मतलब नेचर के साथ तो मैं कहूंगी कि आपको रहना ही पड़ेगा, क्योंकि सब्जियां आपके पास में नेचर से आती हैं, पानी नेचर से आता है। हम स्पेशली छुट्टियां लेकर पहाड़ों पे घूमने के लिए जाते हैं, लेकिन पहाड़ों पे भी जाके हम क्या करते हैं, हम अपना सेल्फी खींचते रहते हैं,
सेल्फी
मोबाइल फोटो करते रहते हैं, मेटरलिस्टिक कि मुझे अपने मोमेंट्स को याद रखना है। बट बी विद नेचर एट दैट टाइम, और देखिए वो जो नेचर है ना, वो जो पौधा है, आपको क्या कुछ देके चला जाएगा।
तो ये सारे वो प्रैक्टिकल टिप्स हैं जिससे हम अपनी इनर ग्रोथ को जो है वो सही कर सकते हैं। लेकिन आउटर ग्रोथ की बात करते हैं, आउटर ग्रोथ में परिवार आ जाता है, रिश्ते आ जाते हैं, हमारी जॉब, हमारा करियर, हमारी एजुकेशन, इवन हम फाइनेंशियली कितना सेटअप हो चुके हैं अपनी लाइफ में, या हमारे उद्देश्य क्या हैं, हमने उनको कितना पाया है, ये सारी चीजें आ जाती हैं। और जब इन सब चीजों में हमारे टारगेट अचीव नहीं होते तो लोग डिप्रेशन में जाते हैं।
हाँ, और डिप्रेशन की मैं बात बताऊं आपको, अभी एक दो दिन पहले ही मुझे एक ऐसा स्टूडेंट से मुलाकात हुई, तो उसने मुझे बोला कि मैं डिप्रेशन में चला गया हूँ। तो मैंने उससे पूछा कि आर यू लुकिंग फॉर अ मटेरियलिस्टिक थिंग, कि मुझे मोबाइल, तो वो कहता नहीं, मेरे पास बेसिक मोबाइल है, मैं कोई किसी उस पे नहीं हूँ, किसी डिजिटल
ऑन ऑफ वाले बटन वाले फोन,
डिजिटल पे रेंज है, लेकिन वो पहले था तो कहीं ना कहीं पर वो उसको हावी हो गया। तो उसने क्या करा, मोबाइल से भी डिस्कनेक्ट कर लिया अपने आप को, और अपने आसपास की सराउंडिंग से, अपने फ्रेंड्स से भी डिस्कनेक्ट कर लिया। दैट इज द मेन थिंग। अब क्या था, मैंने उसका पीछे हिस्ट्री जानने का कोशिश करा, तो जैसे अभी आपने बात करा ना कि हम लोग अपना टारगेट जब नहीं अचीव कर पाते तो हमारे पास में डिप्रेशन आने लगता है। अब मेरे को अपने टारगेट जो है ना हमेशा छोटे छोटे रखने चाहिए, वेदर इट इज फॉर माय परिवार और माय करियर और माय जॉब, या फिर मेरा मतलब जो आउटर हम कहते हैं ना, फ्रेंड्स से मिलना और उनका, छोटे छोटे टारगेट्स रखे कि आज मैं एक फ्रेंड से तो जरूर बात करूंगा, पर्सनली मिलके बात करूंगा। ठीक है, फिर एक मैंने करियर के लिए सोचा कि करियर में मैं आज एक स्टेप आगे बढ़ूंगा, मींस मैं आज कोई नया लर्निंग जरूर करूंगा। अब वो मेरे प्रोफेशन से रिलेटेड है या नहीं है, या मेरा पैशन है, मैं उसको जरूर लर्न करूंगा। फिर आती है बात की पारिवारिक, मतलब परिवार में, तो परिवार के साथ में मैं 10 मिनट ना आज सिर्फ बातें ही करूंगा उनके साथ में, उनकी सुनूंगा और फिर अपने बारे में
बताऊंगा।
एग्जैक्टली। तो जब हम ये करने लग जाते हैं ना, तो एक लाइफ जो है ना बैलेंस उसमें चलने लगती है। हम कुछ भी नया लर्न करते रहेंगे ना लाइफ के अंदर में, तो हम आगे बढ़ते ही चले जाएंगे। जहां लर्निंग स्टॉप होती है, किसी का भी देखेंगे जो डिप्रेशन में जाता है उसका लर्निंग स्टॉप हो जाती है, तो अब जैसे डिप्रेशन में कोई भी जा रहा है ना, तो उसका क्या होगा कि वो ऐसे ऐसे अपना अपना सोचता चला जाता है. फर्स्ट उसका अचीव नहीं हुआ, पहला सेटबैक लगा, फिर सेकंड भी अचीव नहीं हुआ, सेकंड सेटबैक लगा, थर्ड तक आते आते वो इतना अपने आप में गुम हो जाता है. तो उसमें क्या है, अगर मेरा एक अचीव नहीं हो रहा ना, लेकिन अगर मैं अपने परिवार के साथ बैठा हूं तो मेरा वो गोल अचीव हो रहा है. दैट मींस कि मैं बैलेंस कर रहा हूं कहीं ना कहीं.
बिल्कुल. अच्छा मैम, कुछ साल पहले अगर हम 20-22 साल बैक चले जाएं, तो हमारे यहाँ एक कल्चर था कि अगर टीवी भी देखना है तो सभी परिवार ने इकट्ठे बैठ के देखना है. तो अगर हम कहीं बाहर घूमने जा रहे हैं तो परिवार के साथ टाइम स्पेंड हो रहा है. आजकल के बुजुर्ग वैसे तो घरों में इतने हैं भी नहीं, अगर हैं भी तो वो कहते हैं कि हमारे बच्चे हमारे पास बैठते नहीं है, बात नहीं करते. और मुझे भी कहीं कहीं ऐसा लगता है कि बच्चों को आज नहीं लगता, लेकिन जिस तरह के हालात बन रहे हैं उसके मुताबिक उनको लगता है कि यस हमने अपनी लाइफ का ये जो एक मेजर पार्ट है ये मिस कर दिया, हम अपने बुजुर्गों के साथ नहीं बैठे. इवन पार्क में भी अगर आप वॉक करने जाएं तो वो कल्चर नहीं है कि हम एक दूसरे को देखें. सबके कानों में हेडफोन्स भी होते हैं. आपको लगता है कि वॉक के दौरान, एक्सरसाइज के दौरान, या आजकल जिम का बड़ा कल्चर चल रहा है उसमें भी हैवी म्यूजिक और यहाँ पर हेडफोन्स में अपना म्यूजिक, क्या ये भी हमारे कहीं ना कहीं मानसिक शांति को
हमें कभी नहीं लगाने चाहिए? मेरे पास में एयरपॉड्स भी हैं, सब कुछ मैं लगाती नहीं हूँ. बिकॉज क्या है, सबसे पहले जो अभी आपने टीवी वाला बात करा, तो घर में ना एक ही टीवी होना चाहिए और वो भी लॉबी एरिया में रखे ही नहीं. जो हम लोग एक ये कल्चर लेकर आए हैं ना कि स्पेस देनी है हमारे को, बच्चों को भी स्पेस देनी है, बड़ों को भी स्पेस देनी है, कोई स्पेस देने का जरूरत नहीं है. बहुत स्पेस है जहां पर वो लर्न कर रहे हैं, बट जहां पर हमारे को कोई भी चीजों को देखना है हम इकट्ठे बैठ के देखें, राइट. अब आपने बात करा कि जिम में जाते हैं या हम वॉक कर रहे हैं, प्लीज अब वो चिड़िया की चहचहाट सुनो. जब आप वॉक कर रहे हो बाहर, पार्क में जा रहे हो, वो सिर्फ देखो सुनो, उनकी आवाज से भी आपके कानों में क्लैरिटी हो जाती है. नहीं तो आजकल बहुत सारे लोगों को हियरिंग एड्स लगने लग गए हैं जस्ट बिकॉज ऑफ दिस, कि हम या तो सारा दिन फोन पे रहते हैं या फिर हम अपने एयरप्लग्स में रहते हैं और उन एयरप्लग्स को हम साफ करना भी नहीं जानते कि उनको किस तरीके से क्लीन करना चाहिए. तो अपना एयर ड्रम भी हमें क्लीन करना आना चाहिए और वो चीजें हमें क्लीन करनी आनी चाहिए. जब हम एक्सरसाइज करते हैं, खासतौर पे जब जिम में जाते हैं, लाउड म्यूजिक होता है ना, तो लाउड म्यूजिक क्या करता है, उस टाइम के लिए हमारी एनर्जी को बहुत रफ्तार में लेकर आता है. पर कोई भी जिम को कंटिनेशन में नहीं करता है अनलेस एंड अनटिल उसको लगता है कि ये मेरे लिए बहुत जरूरी है. एक महीना जाएगा, दो महीना जाएगा, छोड़ देगा, क्योंकि पहले शुरू का मॉर्निंग का एक घंटा या रात का एक घंटा उसने जिम करा तो दैट मीन्स उसकी रफ्तार उस टाइम पे है, बट बाकी दिन उसका स्लो कर दिया उसने. तो हमारे को पूरे दिन को बैलेंस करने के लिए हमारे को रफ्तार भी वैसी रखनी है जिस रफ्तार में मैं चल सकता हूँ या चल सकती हूँ.
बिल्कुल. अच्छा मैम, वही चीज फिर से मैं कहूंगी कि इनर ग्रोथ और हमारी आउटर ग्रोथ, इसको प्रैक्टिकल करने के लिए, इनको बैलेंस करने के लिए कौन से प्रैक्टिकल टिप्स हमारे लिसनर्स जो इसमें इस वक्त सुन रहे हैं वो उसको स्टार्ट करें, सबसे पहले स्टेप क्या होना चाहिए?
सबसे पहले जो अभी मैंने आपको एक बुक दिया था, डायरी है, वो जर्नल डायरी है, उसमें रोज मुझे लिखना है कि आज मैं किस चीज के लिए थैंकफुल हूँ या ग्रेटफुल हूँ, राइट. सेकेंड, मुझे अपनी टू डू लिस्ट बनानी है कि मैं क्या करूंगी आज पूरा दिन. शाम को मैं ग्रेटिट्यूड मोड में रहूं, शुक्रिया अदा करूं कि मैंने जो सोचा था मैंने वो क्या कर लिया है. जो भी हमने इनर एंड आउटर दोनों ग्रोथ के बारे में बात करा, जब तक हम लिखेंगे नहीं ना अपने किसी भी पॉइंट को, तब तक हम आगे अचीव नहीं कर पाएंगे. फिर नेक्स्ट स्टेप इज कि मुझे जो मैंने आज नया लर्न किया, क्या मैंने उसका प्रैक्टिस किया, राइट. कोई भी चीज को आप सिर्फ फॉर एग्जाम्पल कि अगर मैंने कोई एक स्पिरिचुअल ग्रोथ के लिए मैंने कोई कोर्स ज्वाइन किया, तो मैं अगर उसको 21 डेज तक प्रैक्टिस कर लेती हूँ ना, वो मेरी लाइफ का पार्ट बन जाएगा, दैट बिकम्स एन हैबिट. ठीक है, 42 डेज के अंदर में वो और हमारे को मेरे को सेल्फ हीलिंग पे लेके जाता है. 63 डेज में तो मेरा इतना हील हो जाती हूँ मैं खुद भी, और इतना उसके कारण मैं डिसिप्लिन में हो जाती हूँ कि मेरी लाइफ एकदम बैलेंस करने लगती है. मीन्स यू हैव टू मेडिटेट डेली फॉर 5 मिनट्स. कुछ नहीं करना, सिर्फ अपनी सांसों के ऊपर में ध्यान दीजिए कि मेरी सांसें किस तरीके से चल रही हैं. कई बार क्या होता है, हम मेडिटेशन करने भी जाते हैं ना, तो हमारे को बोलते हैं कि आप एक लंबी सांस भरिए, फिर छोड़िए, एक लंबी सांस भरिए फिर छोड़िए। अब लोगों को ना सांस भी नहीं लेना आता है कि वो लंबी सांस का मतलब क्या है। मुझे वो लंबी सांस मेरे को महसूस करनी है कि मेरा, अगर मैंने यहाँ से सांस लिया तो क्या मेरा वो पेट तक जा रहा है, क्या वो मेरा बैक एंड तक जा रहा है। जब वो सांस मेरी ट्रेवल करके मेरे अंदर में मुझे दिखने लग जाएगी ना, तो मेरे को समझ लीजिए आपका मेडिटेशन चाहे वो 30 सेकेंड का हो चाहे 1 मिनट का हो कंप्लीट हो जाता है। तो मेडिटेशन करना बहुत जरूरी है। और कोई भी आपको लगता है ना कि मुझे आज से राइटिंग शुरू करना है, 21 डेज तक प्रैक्टिस कर लीजिए। और एक रीडिंग हैबिट शुरू करना है 21 डेज तक, रोज 10 पेजेस की जो भी आपको अच्छा लगता है,
जो भी आपकी हॉबी,
फिक्शन पढ़ना अच्छा लगता है, नॉन फिक्शन पढ़ना अच्छा लगता है, रोमांटिक स्टोरीज पढ़ना अच्छा लगता है, एनी काइंड ऑफ स्टोरीज जो आपको पढ़ना अच्छा लगता है वो पढ़िए। आप रोज 10 पेजेस भी पढ़ेंगे ना तो आप यू कैन अचीव एवरीथिंग इन योर लाइफ।
यानी कि काफी बैलेंस करना जो आपको आ जाएगा।
हाँ, अपने आप को बैलेंस करना आ जाएगा। एंड देन जैसे हम आउट ऑफ ग्रोथ की बात करते हैं ना, तो मेरे को अपने आप को शीशे में देखूं ना, मैं अपने आप को मुस्कुराते हुए देखूं, कभी ये नहीं है कि मैं रोते हुए देख रही हूँ अपने आप।
अच्छा, एक शीशे में देखने से बात मेरे दिमाग में एक और आई है। हमारे में ना एक चीज होती है कि आम तौर पर कहा जाता है कि किसी का चेहरा बड़ा प्रसन्नचित है, यानी कि उसके चेहरे पे स्माइलिंग फेस जैसे बोल देते हैं, और किसी को हम बोलते हैं कि नहीं इसको तो देखकर मूड खराब हो जाता है, इसका फेस जो है प्लीजेंट नहीं है। तो ये चीज हमारी सोसाइटी में बहुत होती है, क्या इसका भी कोई ऐसी रिलेशन है इन सब चीजों
का? इम्पैक्ट तो पड़ता है, तभी मैं कह रही हूँ ना कि अपने आप को हमेशा हंसते हुए आप देखिए, कि मैं शीशे में जब भी देखूं अपने आप को, अपने लिए अच्छे वर्ड्स इस्तेमाल करूं। अब क्या है, कई बार हम शीशे में अपने आप को देखते हैं, अरे यार मैं मोटी हो गई, और या कोई भी हमें मिलता है, हमारा कोई भी रिलेटिव मिलता है, क्या हम कहते हैं अरे यार तू पतला हो गया, या मोटा हो गया, या यार तेरे को क्या हो गया, टैनिंग बड़ी हो गई है, या तूने आज मेकअप नहीं किया हुआ। हम पॉजिटिव वर्ड से स्टार्ट करें कि यार, अरे यार वो कल जो लिपस्टिक लगाई थी ना बड़ी अच्छी लग रही थी आपके ऊपर में, या आपने जो वो इयर रिंग्स पहने हुए थे बड़े अच्छे लग रहे थे। हम नेगेटिव से ना करके पॉजिटिव एफर्मेशन से या पॉजिटिव वर्ड से स्टार्ट करें तो देखिए लाइफ एकदम बदल जाएगी। और जो अभी आप बात कर रहे थे कि लोगों के चेहरे हमें देखकर ऐसा लगता है कि नहीं बुलाना चाहिए, बुलाना चाहिए, क्योंकि क्या पता हमारी वो एक हम उसके पास से गुजरे और वो मुस्कुराने लग जाए।
वाह जी, बहुत बढ़िया। तो बहुत शुक्रिया बातचीत करने के लिए। सो ये थे हमारे साथ मैडम अंजना जोशी, जिन्होंने हमें इनर और आउटर ग्रोथ दोनों को बैलेंस करने की कुछ बातें बताई हैं। हालांकि सारी की सारी बातें तो मैं नहीं कहूंगी कि शो में पूरी हो चुकी हैं, हम नेक्स्ट एपिसोड में और भी बातें लेकर आएंगे, तब तक आप करिएगा इंतजार। अभी हमें दिए इजाजत।
एशियन फूड सेंटर, इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो, 416-740-3262।
एशियन फूड सेंटर 416-740-3262। एशियन फूड सेंटर।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
आपके घर की खूबसूरती आपका ज़ौक। खूबसूरत दिलकश किचन कैबिनेट्स, काउंटरटॉप्स, बाथरूम्स, कैबिनेट्स एंड काउंटर्स।
Right Custom Cabinetry Inc.
European technology और manufacturing. किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs is for the bahut bahut swagat hai. Main Ramanjit Singh Sidhu te program de AC se vich assi Mayank Bhatnagar sahab naal gal baat karange. Te pichle hafte vi gal baat nahi ho saki si Mayank sahab. Very warm welcome. Good morning ji. Bahut bahut swagat hai tuhanu.
ਜੀ ਵੈਰੀ ਵੈਰੀ ਗੁੱਡ ਮਾਰਨਿੰਗ ਕੀ ਸਰ
ਮੈਂ ਬਹੁਤ ਵਧੀਆ ਜੀ ਤੁਸੀਂ ਦੱਸੋ ਕਿਵੇਂ ਠੀਕ ਚੱਲ ਰਿਹਾ ਦਸੰਬਰ ਦੀ ਠੰਡ ਠੀਕ ਹੈ ਮੁਆਫਕ ਆ ਰਿਹਾ ਸਭ ਕੁਛ
ਸਰ ਸਭ ਵਧੀਆ ਹੈਗਾ ਜਸਟ ਥੋੜਾ ਸਮਾਂ ਟਰੈਵਲ ਕਰਦਾ ਸੀਗਾ ਫੋਰ ਬਿਜ਼ਨਸ ਤਾਂ ਹੀ ਕਨੈਕਟ ਨਹੀਂ ਹੋ ਪਾਏ ਬਟ ਡੈਫੀਨੇਟਲੀ ਦਿਸ ਵੀਕ ਆਈ ਵਾਜ਼ ਲੁਕਿੰਗ ਫੋਰਵਰਡ ਫੋਰ ਕੱਲ ਹੀ ਮੈਂ ਰਾਤ ਨੂੰ ਹੀ ਆਇਆ ਹੈਗਾ ਤਾਂ ਫਿਰ ਮੈਂ ਕਿਹਾ ਭਾਜੀ ਨੂੰ ਅੱਜ ਰੇਡੀਓ ਤੇ ਜਾਣਾ
ਨਹੀਂ ਨਹੀਂ ਬਹੁਤ ਖੂਬਸੂਰਤ ਹੈ ਜੀ ਗੱਲ ਇਹ ਜ਼ਿੰਮੇਵਾਰੀਆਂ ਤਾਂ ਅਦਾ ਕਰਨੀਆਂ ਪੈਂਦੀਆਂ ਕਈ ਵਾਰੀ ਪਿੱਛੋਂ ਲੋਕ ਵੀ ਮਿਸ ਕਰਨ ਲੱਗ ਜਾਂਦੇ ਆਪਾਂ ਨੂੰ ਕਿ ਯਾਰ ਉਹ ਪੱਕਾ ਪਤਾ ਸੀਗਾ ਵੀ ਸ਼ੁੱਕਰਵਾਰ ਨੂੰ ਆਉਣਾ ਤੁਸੀਂ ਤੇ ਤੁਸੀਂ ਆਏ ਨੀ
ਰਾਈਟ
ਦਿਸੰਬਰ ਦਾ ਲੇਟ ਹੋ ਗਿਆ
ਜੀ ਸਰ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਨਾਗਰ ਤੇ ਜੀਨੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਭਾਜੀ ਅੱਜ ਜਿਹੜੀ ਗੱਲਬਾਤ ਕਰਾਂਗੇ ਆਪਾਂ ਕਰਾਂਗੇ ਆਪਣੇ ਭੈਣ ਭਾਵਾਂ ਨਾਲ ਜਿਹੜਾ ਆਪਣਾ ਡਿਸੰਬਰ ਸਪੈਸ਼ਲ ਹੈਗਾ ਪਹਿਲਾਂ ਉਹਦੇ ਬਾਰੇ ਕਿਉਂਕਿ ਜਿਹੜਾ ਡਿਸੰਬਰ ਸਪੈਸ਼ਲ ਲੈ ਕੇ ਆਏ ਹੈਗੀਆਂ ਉਹ ਲੈ ਕੇ ਆਏ ਹੈਗੀਆਂ ਆਪਣੇ ਭੈਣ ਭਰਾਵਾਂ ਵਾਸਤੇ ਔਨ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਤੇ ਜੀ ਦੇਖੋ ਭਾਜੀ ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਸ ਮੰਥ ਦੇ ਵਿੱਚ ਲੋਕਾਂ ਦੇ ਖਰਚੇ ਹੁੰਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਬਈ ਹੁਣ ਜਿਹੜਾ ਹੈਗਾ ਹੋਲੀਡੇ ਸੀਜ਼ਨ ਆ ਰਿਹਾ ਹੈਗਾ ਤੇ ਉਹਨਾਂ ਨੇ ਸ਼ੋਪਿੰਗ ਕਰਨੀ ਹੈ ਤੇ ਮਨੀ ਦੀ ਸ਼ਾਰਟਫਾਲ ਸਾਰਿਆਂ ਨੂੰ ਪੈ ਰਹੀ ਹੈ ਐਂਡ ਕਾਫੀ ਇੰਡੀਵਿਜੁਅਲ ਇੱਦਾਂ ਦੇ ਆ ਰਹੇ ਨੇ ਜਿਹੜੇ ਲਾਸਟ ਮਿੰਟ ਦੇ ਵਿੱਚ ਜਾ ਕੇ ਕਹਿ ਰਹੇ ਹੈਗੇ ਕਿ ਬਈ ਆਪਾਂ ਨੂੰ ਹੁਣ ਚੋਇਸ ਕਰਨੀ ਪੈਣੀ ਆ ਕਿ ਬਈ ਆਪਾਂ ਆਪਣੀ ਫੈਮਿਲੀ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਕੇ ਖਰਚਾ ਕਰੀਏ ਕਿ ਆਪਾਂ ਕੰਮ ਕਰੀਏ ਦੇਖੋ ਸਰ ਆਹ ਚੀਜ਼ਾਂ ਦਾ ਜੇ ਜੇ ਤੁਸੀਂ ਧਿਆਨ ਦੇਖੋ ਤਾਂ ਇਹਦਾ ਇੰਪੈਕਟ ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਹੋ ਰਿਹਾ ਹੈਗਾ ਬਿਕੋਜ਼ ਆਪਾਂ ਪੂਰੇ ਸਾਲ ਕੰਮ ਕਰਦੇ ਹਾਂ ਐਂਡ ਜਿਹੜਾ ਹੁਣ ਹੋਲੀਡੇ ਸੀਜ਼ਨ ਦੇ ਵਿੱਚ ਸਾਨੂੰ ਟਾਈਮ ਮਿਲਦਾ ਹੈਗਾ ਥੋੜਾ ਛੁੱਟੀਆਂ ਦਾ ਉਹ ਵੀ ਆਪਾਂ ਇੰਜੋਏ ਨਹੀਂ ਕਰ ਪਾ ਰਹੇ ਹਾਂ ਬਿਕੋਜ਼ ਆਪਣੀ ਜਿਹੜੀ ਸਟੈਂਡਰਡ ਆਫ ਲਿਵਿੰਗ ਆ ਉਹ ਮੇਨਟੇਨ ਕਰਨ ਵਾਸਤੇ ਤੁਸੀਂ ਜੇ ਤੁਹਾਡੇ ਕੋਲ ਮਨੀ ਸ਼ਾਰਟਫਾਲ ਪੈ ਰਹੀ ਆ ਤਾਂ ਤੁਸੀਂ ਆਪਣੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਕਢਾ ਸਕਦੇ ਹੋ ਕਿਵੇਂ ਕਢਾ ਸਕਦੇ ਹੋ ਜੀ ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ ਜਿਹੜਾ ਹੈਗਾ 75% ਤੱਕ ਪੈਸਾ ਦਵਾਉਂਦੇ ਹਾਂ ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1 million ਤਾਂ ਸਰਲ ਤਰੀਕੇ ਨਾਲ ਕਹੀਏ ਤਾਂ ਮਤਲਬ ਲੈਟਸ ਸੇ ਤੁਹਾਡੀ ਅਪਰੇਜ਼ਲ ਵੈਲਿਊ ਜਿਹੜੀ ਹੈਗੀ ਆ $1 million ਦੀ ਆ ਰਹੀ ਆ ਉਹਦਾ 75% ਹੋ ਗਿਆ ਜੀ 750 ਮਾਈਨਸ ਜਿਹੜਾ ਲੈਟਸ ਸੇ ਤੁਹਾਡੀ ਮੋਰਗੇਜ ਖੜੀ ਹੈ 5 ਲੱਖ ਦੀ 5 ਲੱਖ ਦੀ ਮੋਰਗੇਜ ਮਾਈਨਸ ਕਰ ਦਿਓ ਤੇ ਤੁਹਾਡੇ ਕੋਲ 2.5 ਲੱਖ ਦੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਆ ਉਹ ਅਵੇਲੇਬਲ ਹੈਗੀ ਆ ਵਿਆਜ ਤੁਹਾਡਾ ਉੱਤੇ ਪੈਂਦਾ ਹੈਗਾ ਇੰਟਰਸਟ ਜਿਹੜਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ ਜਿਹੜਾ ਅਮਾਊਂਟ ਤੁਸੀਂ ਯੂਜ਼ ਨਹੀਂ ਕਰਦੇ ਉਹਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ਼ ਨਹੀਂ ਕਰਦੇ ਜੇ ਤੁਹਾਡੇ ਕੋਲ ਮਲਟੀਪਲ ਪ੍ਰਾਪਰਟੀ ਨਹੀਂ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਫਾਈਨੈਂਸਿੰਗ ਤੁਹਾਡੀ ਸਿਰੇ ਚੜਾਈ ਜਾ ਸਕਦੀ ਆ ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਆ ਕ੍ਰੈਡਿਟ ਬਰੂਜ਼ ਆ ਨੋ ਇਨਕਮ ਤੇ ਲੋ ਇਨਕਮ ਤੇ ਸੈਲਫ ਡਿਕਲੇਅਰਡ ਇਨਕਮ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਪ੍ਰੋਪਰ ਤਰੀਕੇ ਨਾਲ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ ਐਂਡ ਜਿੱਦਾਂ ਅਸੀਂ ਕਹਿ ਰਹੇ ਹੈਗੇ ਕਿ ਵਿਦਇਨ 10 to 12 days ਦੇ ਵਿੱਚ ਪੂਰੀ ਆਪਾਂ ਫਾਈਨੈਂਸਿੰਗ ਕਰਾ ਕੇ ਤਾਂ ਜੇ ਤੁਸੀਂ ਹੁਣੇ ਵੀ ਕਰਦੇ ਹੋ ਤਾਂ ਤੁਹਾਡਾ ਜਿਹੜਾ ਹੈਗਾ ਮੰਥ ਐਂਡ ਤੱਕ 20th ਤੱਕ ਜਿਹੜਾ ਹੈਗਾ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਤੁਹਾਡਾ ਕਰਾ ਕੇ ਦਈਏ ਜਿਸ ਕਰਕੇ ਜੇ ਤੁਹਾਨੂੰ ਪੈਸੇ ਢਿੱਲੇ ਦੀ ਲੋੜ ਹੈਗੀ ਆ ਤਾਂ ਤੁਹਾਨੂੰ ਜਿਹੜਾ ਹੈਗਾ ਇਨਫ ਟਾਈਮ ਹੈਗਾ ਸਪੈਂਡ ਕਰਨ ਵਾਸਤੇ ਵੀ ਤੇ ਜੇ ਤੁਹਾਨੂੰ ਕੋਈ ਵੀ ਰਿਕੁਆਇਰਮੈਂਟ ਇੱਦਾਂ ਦੀ ਆ ਰਹੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਆਪਣਾ ਹੈਗਾ ਜੀ 647-702-2023 647-702 2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਐਨ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ ਭਾਈ ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ ਤੇ ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 AM ਟੂ 7:30 PM ਸੈਟਰਡੇ 9 to 6 ਸੰਡੇ 11 to 4 ਇਹ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ ਨਾਲ ਦੇ ਨਾਲ ਜੇ ਤੁਸੀਂ ਕਿਤੇ ਤੁਸੀਂ ਦੂਰ ਰਹਿੰਦੇ ਹੋ ਤੁਸੀਂ ਨਹੀਂ ਆ ਸਕਦੇ ਤੁਸੀਂ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਸਾਨੂੰ ਵਰਚੁਅਲੀ ਵੀ ਮਿਲ ਸਕਦੇ ਆ ਅਸੀਂ ਤੁਹਾਨੂੰ ਵਰਚੁਅਲ ਸਰਵਿਸ ਵੀ ਪ੍ਰੋਵਾਈਡ ਕਰ ਸਕਦੇ ਹਾਂ ਐਂਡ ਤੁਹਾਨੂੰ ਉੱਧਰ ਵੀ ਫੁੱਲ ਲੈਵਲ ਆਫ ਸਰਵਿਸ ਦਿੱਤੀ ਜਾਏਗੀ ਇਹ ਨਹੀਂ ਹੈਗਾ ਕਿ ਵੀ ਤੁਹਾਨੂੰ ਸਾਡੇ ਆਫਿਸ ਹੀ ਆਉਣਾ ਹੈਗਾ ਤਾਂ ਹੀ ਅਸੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਾਂਗੇ ਤਾਂ ਵੀ ਆਰ ਵੈਰੀ ਫਲੈਕਸੀਬਲ ਬੇਸਡ ਔਨ ਵਾਟ ਯੋਰ ਰਿਕੁਆਇਰਮੈਂਟਸ ਆਰ ਐਂਡ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਤੋਂ ਜਿਹੜਾ ਹੈਗਾ ਪ੍ਰੋਗਰਾਮ ਪਲਾਨ ਵੀ ਜਿਹੜਾ ਹੈਗਾ ਸਟਰਕਚਰਾਈਜ਼ ਕਰ ਸਕਦੇ ਹਾਂ ਜੇ ਮੇਰੇ ਨਾਲ ਕਿਸੇ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਆਪਣਾ ਇੱਕੋ ਹੀ ਇੱਕ ਆ ਜੀ 647-702-2023 647-702-2023 ਤੇ ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਮਿਹਰਬਾਨੀ ਮਹਿੰਕ ਸਾਹਿਬ ਮਹਿੰਕ ਭਟਨਾਗਰ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਸਰ ਹੈਵ ਅ ਵੈਰੀ ਵੈਰੀ ਗ੍ਰੇਟ ਡੇ ਐਂਡ ਵੀ
ਥੈਂਕ ਯੂ ਸਰ
ਥੈਂਕ ਯੂ ਜੀ ਤੇ ਜੇਕਰ ਤੁਸੀਂ ਸਾਡੇ ਨਾਲ ਵੀ ਰਾਬਤਾ ਕਰਨਾ ਹੋਵੇ ਤੇ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 416-620-1778 ਇਹ ਤਾਂ ਹੈ ਸਟੂਡੀਓ ਚ ਕਾਲ ਕਰਨ ਦਾ ਨੰਬਰ ਔਰ ਜੇਕਰ ਤੁਸੀਂ ਸਾਡਾ ਰੇਡੀਓ ਟੈਲੀਫੋਨ ਨੰਬਰ ਦੇ ਜ਼ਰੀਏ ਸੁਣਨਾ ਹੋਵੇ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਤੋਂ 647-872-4900 647-872-4900 ਨੰਬਰ ਜਦੋਂ ਡਾਇਲ ਕਰੋਗੇ ਤਾਂ ਬਿਲਕੁਲ ਜੋ ਰੇਡੀਓ ਦੇ ਉੱਤੇ ਬ੍ਰੋਡਕਾਸਟ ਹੋ ਰਿਹਾ ਤੁਸੀਂ ਲਾਈਵ ਮੋਬਾਈਲ ਫੋਨ ਦੇ ਜ਼ਰੀਏ ਸੁਣ ਸਕੋਗੇ ਤੇ ਉੱਥੇ ਤੁਹਾਨੂੰ ਰੇਡੀਓ ਵਾਲੀ ਸਟੈਟਿਕ ਦੀ ਜੋ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਆਡੀਓ ਡਿਸਕ੍ਰਿਪਸ਼ਨਸ ਹੁੰਦੀਆਂ ਨੇ ਉਹ ਵੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇੱਕ ਛੋਟੀ ਜਿਹੀ ਬ੍ਰੇਕ ਦੀ ਇਸ ਤੋਂ ਬਾਅਦ ਅਸੀਂ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਸੰਪਰਕ ਕਰਾਂਗੇ
ਮਿਸਿਸਾਗਾ ਔਰ ਇਸਕੇ ਆਸ ਪਾਸ ਰਹਿਣੇ ਵਾਲੋਂ ਕੇ ਲਿਏ ਬੜੀ ਖੁਸ਼ਖਬਰੀ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ ਤਾਜ਼ਾ ਸਬਜ਼ੀਆਂ ਫਲ ਮਸਾਲੇ ਹਲਾਲ ਗੋਸ਼ਤ ਮੈਰੀਨੇਟਿਡ ਗੋਸ਼ਤ ਔਰ ਕਿਚਨ ਕੀ ਜ਼ਰੂਰਤ ਕਾ ਸਭ ਸਾਮਾਨ ਵੋ ਵੀ ਡਿਸਕਾਊਂਟ ਸੇਲ ਪ੍ਰਾਈਸ ਮੇਂ ਓਪਨ 7 ਡੇਜ਼ ਅ ਵੀਕ ਸੁਬਹ 10 ਸੇ ਲੇ ਕੇ ਰਾਤ 9 ਵਜੇ ਤੱਕ ਵਿਜ਼ਿਟ ਕਰੇਂ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ 1010 ਡ੍ਰੀਮ ਕ੍ਰੈਸੈਂਟ ਯੂਨਿਟ 12 ਇਨ ਮਿਸਿਸਾਗਾ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs is for the both boss swagat hai jahan dal Dr. Murtaza Haider sahab program mein shamil ho chuke ne. Tin char kisam diyan badi interesting khabrein sade kol hagiyan ne te dekhange kidiyan kar sakde hain. ਦੋ ਖਬਰਾਂ ਤੇ ਇਹ ਕਹਿ ਰਹੀਆਂ ਕਿ ਜਿਹੜੀ ਕੋਸਟਲੀ ਕੰਸਟਰਕਸ਼ਨ ਦੀ ਗੱਲ ਕਰਦੇ ਐਕਸਪੈਂਸਿਵ ਕੰਸਟਰਕਸ਼ਨ ਦੀ ਕਹਿੰਦੇ ਉਹਦੇ ਕਰਕੇ ਘਰ ਮਹਿੰਗੇ ਨਹੀਂ ਹੋਏ ਲੱਗਦੇ ਇੱਕ ਓਪੀਨੀਅਨ ਪੀਸ ਇਹ ਵੀ ਛਪਿਆ ਜਿੱਥੇ ਗੱਲ ਕੀਤੀ ਜਾ ਸਕਦੀ ਹੈ ਇੱਕ ਬੜਾ ਸਸਤੀ ਰੈਂਟਲ ਅਕੋਮੋਡੇਸ਼ਨ ਦੀ ਵੀ ਕਿਤੇ ਗੱਲ ਆ ਰਹੀ ਹੈ ਸੋ ਇੱਦਾਂ ਦੀਆਂ ਖਬਰਾਂ ਵੀ ਸਾਡੇ ਆਲੇ ਦੁਆਲੇ ਘੁੰਮ ਰਹੀਆਂ ਇੱਕ ਖਬਰ ਇਹ ਵੀ ਹੈ ਵੀ ਜਿਹੜੀ ਕੱਲ੍ਹ ਅਨਾਊਂਸ ਹੋਇਆ ਸੀ ਬੈਂਕ ਆਫ ਕੈਨੇਡਾ ਦੀ ਕਿ ਰੇਟ ਆਫ ਇੰਟਰਸਟ ਨੂੰ ਉਹਨਾਂ ਨੇ ਉਹੀ ਸਟੇਬਲ ਰੱਖਿਆ 5% ਤੇ ਉਹਦੇ ਨਾਲ ਕੀ ਫਰਕ ਪੈ ਸਕਦਾ ਸੋ ਮੈਨੂੰ ਲੱਗਦਾ ਡਾਕਟਰ ਸਾਹਿਬ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ ਤੇ ਫਿਰ ਬੈਂਕ ਵਾਲੀ ਗੱਲ ਕਰ ਲੈਂਦੇ
ਜੀ ਬਿਲਕੁਲ ਜੀ ਗੁੱਡ ਮਾਰਨਿੰਗ
ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਤੇ ਬੈਂਕ ਵਾਲੇ ਤੇ ਇਹ ਇੱਕ ਓਪੀਨੀਅਨ ਵੀ ਆਪਾਂ ਦੇਖ ਰਹੇ ਹਾਂ ਨਿਊਜ਼ ਦੇ ਵਿੱਚ ਆਰਟੀਕਲ ਇਹ ਵੀ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਜੇਕਰ ਹੁਣ ਆਪਾਂ ਨੂੰ ਲੱਗਦਾ ਕਿ ਤੀਸਰੀ ਵਾਰ ਇਹ ਹੋਇਆ, ਆਈ ਬਲੀਵ ਪਹਿਲਾਂ ਦੋ ਵਾਰ ਵੀ ਬੈਂਕ ਆਫ ਕੈਨੇਡਾ ਨੇ ਰੇਟ ਆਫ ਇੰਟਰਸਟ ਨੂੰ ਅਨਟੱਚਡ ਰੱਖਿਆ, ਹੁਣ ਵੀ 5% ਦੇ, ਕਈ ਕਹਿੰਦੇ ਕਿ ਉਹਨਾਂ ਹੁਣ ਵੇਰੀਏਬਲ ਨੂੰ, ਜੇ ਆਪਾਂ ਵੇਰੀਏਬਲ ਰੇਟ ਨੂੰ ਚਲੇ ਜਾਈਏ ਮੌਰਗੇਜ ਵਗੈਰਾ ਦੀ ਲੈਣ ਲਈ, ਕੀ ਉਹਦੇ ਵਿੱਚ ਠੀਕ ਹੋ ਸਕਦਾ, ਕੀ ਗਲਤ ਹੋ ਸਕਦਾ, ਇੰਟਰਸਟ ਰੇਟ ਦੇ ਹਿਸਾਬ ਨਾਲ ਕੋਈ ਫੈਸਲੇ ਕੀਤੇ ਜਾ ਸਕਦੇ ਲੌਂਗ ਟਰਮ ਦੇ?
ਜੀ ਬਿਲਕੁਲ, ਇਹ ਜਿਹੜੀ ਗੱਲ ਹੈ ਨਾ ਕਿ ਕੱਲ ਜਿਹੜਾ ਫੈਸਲਾ ਕੀਤਾ ਉਹਨਾਂ ਨੇ, ਇਹ ਇੰਟਰਸਟ ਰੇਟ ਨਾ ਉਹਨਾਂ ਨੇ ਵਧਾਏ, ਜਿਹੜਾ ਬੇਸ ਰੇਟ ਹੈ ਤਾਂ ਹੀ ਉਹਨਾਂ ਨੇ ਘਟਾਇਆ, ਲੇਕਿਨ ਉਸ ਤੋਂ ਪਹਿਲਾਂ 2-3 ਦਿਨ ਹੋ ਗਏ ਨੇ ਕਿ ਤੁਸੀਂ ਅਖਬਾਰਾਂ ਚ ਪੜ੍ਹ ਰਹੇ ਹੋ, ਜਿਹੜੇ ਬੜੇ ਇਕਾਨੋਮਿਸਟ ਨੇ ਉਹ, ਜਿਸ ਡੇਵਿਡ ਰੋਜ਼ਨਬਰਗ ਨੇ ਮੈਰੀ ਲਿੰਚ ਜਾਂ ਨੈਸਬਿਟ ਬਰਨਸ ਦੇ ਪਹਿਲੇ ਚੀਫ ਇਕਾਨੋਮਿਸਟ ਹਨ, ਉਹਨਾਂ ਨੇ ਇੱਕ ਦਿਨ ਪਹਿਲਾਂ ਗਲੋਬਲ ਮੇਲ ਵਿੱਚ ਬੜਾ ਡਿਟੇਲਡ ਆਰਟੀਕਲ ਲਿਖਿਆ, ਉਹਨਾਂ ਨੇ ਕਿਹਾ ਕਿ ਜੀ ਹੁਣ ਤੇ ਰੇਟ ਕੱਟਣ ਨਹੀਂ ਕੱਟਣ ਕਿਉਂਕਿ ਇਕਾਨਮੀ ਸਾਡੀ ਸਲੋ ਹੋ ਗਈ ਹੈ, ਤੇ ਰੋਜ਼ਨਬਰਗ ਜਿਹੜਾ ਬੜਾ ਮਸ਼ਹੂਰ ਇਕਾਨੋਮਿਸਟ ਹੈ ਕੈਨੇਡਾ ਦਾ, ਉਹ ਕਹਿ ਰਿਹਾ ਕਿ ਜੀ ਅਸੀਂ ਤੇ ਰਿਸੈਸ਼ਨ ਵਿੱਚ ਆ ਗਏ, ਤੇ ਜਿਸ ਵੇਲੇ ਤੁਸੀਂ ਰਿਸੈਸ਼ਨ ਵਿੱਚ ਆ ਜਾਓ ਤੇ ਫਿਰ ਰੇਟ ਜਿਹੜੇ ਨੇ ਕੱਟਣਾ ਸ਼ੁਰੂ ਹੋ ਜਾਂਦੇ ਨੇ, ਤੇ ਜਿਹੜਾ ਆਮ ਬੰਦਾ ਸੁਣ ਰਿਹਾ ਕਹਿੰਦਾ ਜੀ ਸਾਨੂੰ ਕੀ ਇਹਦੇ ਨਾਲ, ਉਹ ਤੁਹਾਨੂੰ ਇਹ ਹੈ ਕਿ ਅਗਰ ਤੇ ਤੁਸੀਂ ਘਰ ਲੈ ਰਹੇ ਹੋ ਤੇ ਇਹ ਤਕਰੀਬਨ ਹੁਣ ਕਾਫੀ ਸਰਟਨ ਹੋ ਗਿਆ ਕਿ ਅਗਲੇ 6 ਮਹੀਨਾ ਚ ਮੋਰਗੇਜ ਰੇਟ ਘਟਣਾ ਸ਼ੁਰੂ ਹੋ ਜਾਣਗੇ। ਅੱਛਾ, ਤੁਸੀਂ ਮੋਰਗੇਜ ਲੈਣੇ ਜਾਂਦੇ ਹੋ, ਕਹਿੰਦੇ ਜੀ ਅਸੀਂ 5 ਈਅਰ ਫਿਕਸ ਤੁਹਾਨੂੰ ਦੇ ਰਹੇ ਨੇ, ਉਹ ਕੀ ਹੋਏਗਾ ਕਿ ਤੁਸੀਂ 5 ਈਅਰ ਫਿਕਸ ਤੇ ਲੈ ਲਓਗੇ, ਲੇਕਿਨ ਅਗਲੇ ਸਾਲ ਤੋਂ ਤੁਹਾਡੀ ਮੋਰਗੇਜ ਤੁਸੀਂ ਦੇਖੋਗੇ ਜੀ ਦੂਸਰਿਆਂ ਦੀ ਮੋਰਗੇਜ ਘਟਣਾ ਸ਼ੁਰੂ ਹੋਗੀ ਕਿਉਂਕਿ ਉਹ ਵੇਰੀਏਬਲ ਰੇਟ ਮੋਰਗੇਜ ਉਹ ਘਟ ਰਹੇ ਨੇ। ਤੇ ਹੁਣ ਮੇਰਾ ਖਿਆਲ ਹੈ ਕਿ ਵਕਤ ਆ ਗਿਆ, ਅੱਜ ਵੀ ਗਲੋਬਲ ਮੇਲ ਵਿੱਚ ਬੜੀ ਚੰਗਾ ਕਾਲਮ ਲੱਗਿਆ ਕਿ ਅਗਰ ਤੁਸੀਂ ਮੋਰਗੇਜ ਲੈਣੀ ਤੇ ਸ਼ਾਇਦ ਸੋਚ ਲਓ ਕਿ ਹੋ ਸਕਦਾ ਕਿ ਵੇਰੀਏਬਲ ਰੇਟ ਮੋਰਗੇਜ ਤੁਹਾਨੂੰ ਜ਼ਿਆਦਾ ਸੂਟ ਕਰੇ, ਉਹਦੇ ਲਈ ਕਿ 2004 ਤੋਂ ਲੈ ਕੇ 2009 ਤੱਕ ਲੋਕਾਂ ਦਾ ਇਹੀ ਖਿਆਲ ਹੈ ਇਕਾਨੋਮਿਕ ਦਾ ਕਿ ਇੰਟਰਸਟ ਰੇਟ ਘਟਣਗੇ, ਉਹ ਜਿਸ ਵੇਲੇ ਘਟਣਗੇ ਤੇ ਮੋਰਗੇਜ ਰੇਟ ਘਟਣਗੇ ਤੇ ਸਾਡੀ ਜਿਹੜੀ ਮੋਰਗੇਜ ਪੇਮੈਂਟ ਹੈ ਉਹ ਘੱਟ ਹੋਏਗੀ, ਬਜਾਏ ਇਸ ਕਿ ਤੁਸੀਂ 5 ਸਾਲ ਦਾ ਫਿਕਸ ਕਰ ਲਓ। ਅਗਰ ਤੁਸੀਂ ਫਿਕਸ ਵੀ ਕਰਨਾ ਨਾ ਤਾਂ 2 ਸਾਲ ਦਾ ਹੀ ਫਿਕਸ ਕਰੋ, ਕਿਉਂਕਿ ਉਹਦੇ ਬਾਅਦ ਅਗਰ ਮੋਰਗੇਜ ਰੇਟ ਘੱਟ ਵੀ ਗਏ ਨਾ 2 ਸਾਲਾਂ ਦੇ ਬਾਅਦ, ਤਾਂ ਤੁਸੀਂ ਰਿਨਿਊ ਕਰੋਗੇ ਲੋਅਰ ਰੇਟ ਤੇ। ਤੇ ਇਹ ਸਾਰੀ ਗੱਲ ਮੈਂ ਤੇ ਕਰ ਰਿਹਾ, ਲੇਕਿਨ ਫੈਸਲਾ ਕਰਨ ਤੋਂ ਪਹਿਲਾਂ ਕਿਸੇ ਚੰਗੇ ਮੋਰਗੇਜ ਬ੍ਰੋਕਰ ਦੇ ਨਾਲ ਮਸ਼ਵਰਾ ਜ਼ਰੂਰ ਕਰੋ
ਜੀ, ਕਿਉਂਕਿ ਇਹਦੇ ਵਿੱਚ ਇੰਨੇ ਵੇਰੀਏਬਲਸ ਹੁੰਦੇ ਆ ਕਿ ਆਮ ਆਦਮੀ ਦੀ ਕੈਲਕੂਲੇਸ਼ਨ ਵਿੱਚੋਂ ਨਹੀਂ ਆਉਂਦੇ, ਤੇ ਫਿਰ ਉਹ ਕੋਈ ਇਹ ਨਾ ਕਹਿ ਦੇ ਕਿ ਉਸ ਦਿਨ ਤਾਂ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਘਰ ਨੂੰ ਕਰ ਲਓ ਤੇ ਅਸੀਂ ਕਰ ਲਈ,
ਤੁਸੀਂ ਕਹਿ ਰਹੇ ਛਾਲ ਮਾਰ ਦਿਓ ਮੈਂ ਮਾਰ ਲਈ, ਹੁਣ ਕੀ ਕਰ,
ਅਸੀਂ ਤਾਂ ਇਹ ਕਿਹਾ ਸੀਗਾ ਵੀ ਛਾਲ ਮਾਰ ਦਿਓ, ਹੋ ਸਕਦਾ ਥੱਲੇ ਗੱਦਾ ਪਿਆ ਹੋਵੇ, ਪਰ ਅਸੀਂ ਥੋੜੀ ਕਿਹਾ ਵੀ ਪਿਆ ਹੀ ਆ,
ਤੇ ਉਹੀ ਮੈਂ ਕਹਿ ਰਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਸਿਨੈਰੀਓਜ਼ ਕੀ ਨੇ, ਲੇਕਿਨ ਜਿਹੜਾ ਫੈਸਲਾ ਕਰਨਾ ਨਾ ਤੁਸੀਂ ਮੋਰਗੇਜ ਬ੍ਰੋਕਰ ਦੇ ਨਾਲ ਮਸ਼ਵਰਾ ਕਰਕੇ ਲੈਣਾ। ਤੁਸੀਂ ਜਾਓਗੇ ਤੇ ਤੁਸੀਂ ਕਹੋਗੇ ਜੀ ਮੈਂ ਰੇਡੀਓ ਤੇ ਸੁਣਿਆ ਕਿ ਉਹ ਕਹਿ ਰਹੇ ਨੇ ਕਿ ਇੰਟਰਸਟ ਰੇਟ ਅਗਲੇ 5 ਸਾਲ ਤੱਕ ਘੱਟ ਰਹੇ ਨੇ, ਬੰਦਾ ਜਿੱਦਾਂ ਨਾ ਡੇਵਿਡ ਰੋਜ਼ਨਬਰਗ ਉਹ ਕਹਿ ਰਹੇ ਆ ਅਸੀਂ ਰਿਸੈਸ਼ਨ ਹੀ ਚਲੇ ਗਏ ਨੇ, ਤੇ ਮੈਂ ਫਿਕਸ ਰੇਟ ਲਵਾਂ ਜਾਂ ਮੈਂ ਵੇਰੀਏਬਲ ਰੇਟ ਲਵਾਂ, ਇਹ ਸਵਾਲ ਕਰਨ ਚ ਹੁਣ ਤੁਹਾਨੂੰ ਜਾਣਕਾਰੀ ਹੈ, ਤੁਸੀਂ ਇਹ ਸਵਾਲ ਕਰਕੇ ਉਹਦਾ ਜਵਾਬ ਦਿਓ, ਤੇ ਜ਼ਿਆਦਾ ਚਾਂਸਿਸ ਨੇ ਕਿ ਤੁਹਾਡਾ ਬ੍ਰੋਕਰ ਵੀ ਇਹੀ ਕਹੇਗਾ ਕਿ ਜਿੰਨਾ ਵੇਰੀਏਬਲ ਰੇਟ ਮੋਰਗੇਜਿਸ ਜਿਹੜੀ ਨੇ ਉਹ ਜ਼ਿਆਦਾ ਫੇਵਰੇਬਲ ਹੈ, ਕਿਉਂਕਿ ਦੇਖੋ ਕੱਲ ਕੀ ਹੋ ਕੇ ਫਿਰ ਚਲੋ ਫਰਕ ਔਰ ਇਨਫਲੇਸ਼ਨ ਜਿਹੜੀ ਉਹ ਆਪਣੇ ਡਾਇਰੈਕਸ਼ਨ ਬਦਲ ਲੇ ਨਾ ਹੀ ਆਏ, ਤੇ ਬੰਦਾ ਕਹੇ ਜੀ ਤੁਸੀਂ ਤੇ ਕਿਹਾ ਸੀ ਇਨਫਲੇਸ਼ਨ ਰਿਸੈਸ਼ਨ ਜਾ ਰਹੇ ਨੇ ਤੇ ਨਹੀਂ ਗਏ, ਇਹ ਸਾਰੀ ਚੀਜ਼ ਜਿਹੜੀ ਉਹਨੇ ਇਹ ਕਹਿੰਦੇ ਨੇ ਕਿ ਇਹਦੀ ਪ੍ਰੋਬੇਬਿਲਿਟੀ ਹੁੰਦੀ ਹੈ, ਇਹਦਾ ਇਮਕਾਨ ਹੁੰਦਾ, ਮਤਲਬ ਕੋਈ ਸੈਟ ਥੋੜੀ ਹੁੰਦਾ ਕਿ ਮਤਲਬ ਤੁਸੀਂ ਕਿਹਾ ਕਿ ਜੀ ਸਵੇਰੇ ਜਿਹੜਾ 5:07 ਤੇ ਸੂਰਜ ਨੇ ਨਿਕਲਣਾ ਤੇ ਉਹ ਨਿਕਲ ਆਏਗਾ, ਇਹਦੇ ਇਹਦੀ ਜਿਹੜੀ ਇਕਨੋਮਿਕਸ ਦੀ ਜਿਹੜੀ ਫੋਰਕਾਸਟ ਹੁੰਦੀ ਹੈ ਨਾ ਇਹ ਪ੍ਰੋਬੇਬਿਲਿਟੀ ਪ੍ਰੋਬੇਬਿਲਿਸਟਿਕ ਹੁੰਦੀ ਹੈ, ਇਹਦਾ ਇਮਕਾਨ ਹੁੰਦਾ ਕਿ ਹੋ ਜਾਏਗੀ ਜਾਂ ਨਹੀਂ, ਜ਼ਿਆਦਾ ਇਮਕਾਨ ਇਹ ਆ ਕਿ ਹੁਣ ਰੇਟਸ ਘਟਣਗੇ ਤੇ ਮੋਰਗੇਜ ਵੇਰੀਏਬਲ ਮੋਰਗੇਜ ਰੇਟਸ ਬਿਹਤਰ ਰਹਿਣਗੇ।
ਸਰ ਪਾਰਲੀਮੈਂਟ ਵਿੱਚ ਵੀ ਥੋੜੀ ਜਿਹੀ ਸੈਂਸੈਰਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਫੂਡ ਪ੍ਰਾਈਸਿਸ ਨੂੰ ਲੈ ਕੇ, ਗਰੋਸਰੀ ਆਈਟਮਸ ਨੂੰ ਲੈ ਕੇ, ਉਹ ਬਿਗ ਗਰੋਸਰੀ ਵਾਲਿਆਂ ਨੂੰ ਰਿਟੇਲਰਸ ਨੂੰ ਬੁਲਾਇਆ ਵੀ ਸੀ, ਸੌਦੀ ਵਾਲੇ ਦੀ ਬੜੀ ਖਬਰ ਲੱਗੀ ਕਿ ਉਹਨਾਂ ਨੇ ਗੱਲਬਾਤ ਕੀਤੀ ਹੈ, ਤੇ ਹੁਣ ਜਿਹੜੇ ਆਪਾਂ ਇੱਕ ਸਟੋਰੀ ਪੜ੍ਹ ਰਹੇ ਸੀਗੇ CBC ਦੇ ਵਿੱਚ ਆਈ ਹੈ, ਉਹ ਕਹਿੰਦੇ ਆ ਵੀ ਕੁਛ ਗਰੋਸਰੀ ਦੇ ਵਿੱਚ ਕੀਮਤਾਂ ਦੇ ਵਿੱਚ ਕਮੀ ਆਉਣ ਦੀ ਸੰਭਾਵਨਾ ਤਾਂ ਹੈ, ਪਰ ਜਿਹੜੇ ਟਿਪੀਕਲ ਬਿੱਲ ਹੋਣਗੇ ਗਰੋਸਰੀ ਦੇ ਉਹ ਫਿਰ ਵੀ $700 ਪਰ ਫੈਮਿਲੀ ਦੇ ਹਿਸਾਬ ਨਾਲ, ਉਹ 4 ਬੰਦਿਆਂ ਦਾ ਫੈਮਿਲੀ ਲਾ ਕੇ ਚੱਲ ਰਹੀ ਹੈ, ਉਸ ਹਿਸਾਬ ਨਾਲ ਇੰਨੀ ਕੁ ਅਗਲੇ ਸਾਲ ਗਰੋਸਰੀ ਮਹਿੰਗੀ ਹੋ ਜਾਏਗੀ, ਤੇ ਗਰੋਸਰੀ ਨੂੰ ਲੈ ਕੇ ਆਪਾਂ ਕੀ ਅਸਿਊਮ ਕਰ ਸਕਦੇ ਹਾਂ ਔਰ ਵਟ ਕੁਡ ਬੀ ਅਵਰ ਬੈਸਟ ਗੈਸ ਪੋਸੀਬਲ? ਹਾਂਜੀ,
ਅੱਜ ਇਹ ਬੜਾ ਮਸਲਾ ਬਣਿਆ ਹੈ ਕੈਨੇਡਾ ਵਿੱਚ ਪਿਛਲੇ ਸਾਲ ਤੋਂ ਜਾਂ 2 ਸਾਲ ਤੋਂ, ਇਹ ਜਿਹੜੇ ਐਸੈਂਸ਼ਲ ਫੂਡ ਆਈਟਮਸ ਨੇ ਉਹਨਾਂ ਦੀ ਕੀਮਤਾਂ ਵੱਧ ਗਈਆਂ ਸਨ ਜੀ। ਦੇਖੋ ਨਾ, ਬੰਦਾ ਕੁਛ ਵੀ ਕਰੇ, ਉਹਨੇ ਖਾਣਾ ਤੇ ਬੱਚਿਆਂ ਨੂੰ ਖਾਣਾ
ਖਵਾਉਣਾ ਆਪੇ ਖਾਣਾ ਖਾਣਾ ਤੇ ਉਹ ਜਿਹੜੀ ਨੈਸੈਸਿਟੀਜ਼ ਹੁੰਦੀਆਂ ਨੇ ਜਿਹਨੂੰ ਕਹਿੰਦੇ ਨੇ ਕਿ ਫੂਡ ਬਾਸਕਿਟ ਐਸੈਂਸ਼ੀਅਲ ਫੂਡ ਬਾਸਕਿਟ ਕਹਿੰਦੇ ਨੇ ਉਹ ਜਿਹੜੀ ਹੈ ਉਹਦੀ ਕੀਮਤਾਂ ਬਹੁਤ ਵੱਧ ਗਈਆਂ ਸਰ ਕੁਛ ਥੋੜਾ ਜਿਹਾ ਜਿਹੜਾ ਅਸਰ ਸੀ ਕਿ ਸਾਡੀ ਜਿਹੜੀ ਉਹ ਸਪਲਾਈ ਚੇਨ ਜਿਹਨੂੰ ਕਹਿੰਦੇ ਨੇ ਨਾ ਕਿ ਜਦੋਂ ਫਾਰਮ ਤੋਂ ਲੈ ਕੇ ਤੇ ਗਰੋਸਰੀ ਸਟੋਰ ਤੱਕ ਉਹ ਥੋੜੀ ਮੁਤਾਸਿਰ ਹੋਈ ਨੇ ਕੁਛ ਜਿਹੜੀ ਇੰਪੋਰਟ ਹੁੰਦੀਆਂ ਸਨ ਚੀਜ਼ਾਂ ਫੂਡ ਦੀ ਉਹ ਥੋੜੀ ਮੁਤਾਸਿਰ ਹੋਈ ਕੁਛ ਸਾਡੀ ਇਹ ਜਿਹੜੀ ਇਨਫਲੇਸ਼ਨ ਵੱਧ ਗਈ ਤੇ ਵੇਜਿਸ ਵੱਧ ਗਈਆਂ ਤੇ ਕਾਸਟ ਪ੍ਰੋਡਕਸ਼ਨ ਵੱਧ ਗਈ ਲੇਕਿਨ ਇਸ ਦਾ ਜਿਹੜਾ ਅਸਰ ਪੈਂਦਾ ਨਾ ਜਿਹੜੇ ਸਭ ਤੋਂ ਬੋਟਮ ਵਿੱਚ ਹੁੰਦੇ ਜਿਹੜੇ ਸਟਰਗਲ ਕਰ ਰਹੇ ਹੁੰਦੇ ਨੇ ਉਹ ਹਾਊਸ ਹੋਲਡ ਉਹਨਾਂ ਦਾ ਗਰੋਸਰੀ ਬਿੱਲ ਜਿਸ ਤੇ ਵੱਧ ਜਾ ਇਹਨਾਂ ਤੋਂ ਬੜਾ ਮਸਲਾ ਬਣਦਾ ਉਹਨੇ ਕਿਹਾ ਆਦਮੀ ਕਿਸੇ ਹਾਊਸ ਹੋਲਡ ਦੀ ਇਨਕਮ ਹੈ ਮਹਾਨਾ $15,000 ਉਹਨਾਂ ਦਾ ਗਰੋਸਰੀ ਬਿੱਲ ਸਾਲ ਦਾ $700 ਵੱਧ ਜਾਏ ਉਹਨਾਂ ਨੂੰ ਪਤਾ ਵੀ ਨਹੀਂ ਚੱਲਣਾ ਲੇਕਿਨ ਜਿਹੜੇ ਬੋਟਮ ਵਾਲੇ ਹੁੰਦੇ ਨੇ ਉਹ ਫੀਲ ਕਰਦੇ ਨੇ ਤੇ ਸਰਕਾਰ ਨੂੰ ਚਾਹੀਦਾ ਕਿ ਨਾ ਇਹ ਨਾ ਕਰੇ ਕਿ ਸਿਰਫ ਉਹਨਾਂ ਨੂੰ ਜਿਹੜੇ ਗਰੋਸਰੀ ਚੇਨ ਦੇ ਜਿਹੜੇ ਬੜੇ ਬੜੇ ਬੋਸਿਸ ਨੇ ਮਾਲਕਾਨ ਨੇ ਉਹਨਾਂ ਨੇ ਉਹਨਾਂ ਨੇ ਸੱਦਿਆ ਉਹਨਾਂ ਕਹਾ ਜੀ ਆਓ ਸਾਡੇ ਨਾਲ ਗੱਲਬਾਤ ਕਰੋ ਨਤੀਜੇ ਕੁਛ ਵੀ ਨਹੀਂ ਨਿਕਲੇ ਉਸ ਸਰਕਾਰ ਦਾ ਕੰਮ ਹੁੰਦਾ ਕਿ ਤੁਸੀਂ ਕਹੋ ਜੀ ਅਸੀਂ ਇਹ ਰਿਬੇਟ ਦੇ ਰਹੇ ਹਾਂ ਫੂਡ ਦੇ ਫਲਾਂ ਫਲਾਂ ਆਈਟਮ ਤੇ ਅੱਜ ਤੋਂ ਬਾਅਦ HST ਅਸੀਂ ਉਠਾ ਲਿਆ ਜਿਸ ਵੇਲੇ ਤੱਕ ਰੇਟਸ ਜਿਹੜੇ ਨੇ ਇਹ ਕੀਮਤਾਂ ਜਿਹੜੀਆਂ ਨੇ ਥੱਲੇ ਨਹੀਂ ਆ ਜਾਂਦੀਆਂ ਉਹ ਕੰਮ ਇਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਕੋਈ ਨਾ ਲਾਅ ਬਣਾਇਆ ਨਾ ਕੋਈ ਉਹਨਾਂ ਨੇ ਰਿਬੇਟ ਦਿੱਤਾ ਤੇ ਨਤੀਜਾ ਇਹ ਨਿਕਲਿਆ ਕਿ ਚਾਰ ਯੂਨੀਵਰਸਿਟੀਆਂ ਨੇ ਮਿਲ ਕੇ ਸਟੱਡੀ ਕੀਤੀ ਹੈ ਕਿ ਅਗਲੇ ਸਾਲ ਫੂਡ ਪ੍ਰਾਈਸਿਸ ਦਾ ਕੀ ਹੋਣਾ ਕਿਉਂਕਿ ਹੋ ਸਕਦਾ ਕੁਛ ਤੇ ਥੋੜੀ ਬਹੁਤ ਘੱਟ ਹੈ ਲੇਕਿਨ ਅਗਰ ਇੱਕ ਜਿਹੜਾ ਪਰਿਵਾਰ ਹੈ ਚਾਰ ਬੰਦਿਆਂ ਦਾ ਪਰਿਵਾਰ ਹੈ ਮੀਆਂ ਬੀਵੀ ਦੇ ਦੋ ਬੱਚੇ ਉਹਨਾਂ ਦਾ ਖਰਚਾ ਜਿਹੜਾ $700 ਵੱਧ ਜਾਣਾ ਗਰੋਸਰੀ ਤੇ ਇਹ ਜਿਹੜਾ ਮਸਲਾ ਹੈ ਬਹੁਤ ਵੱਡਾ ਮਸਲਾ ਇਹਨੂੰ ਹਾਲੇ ਵੀ ਸਰਕਾਰ ਨੇ ਸਹੀ ਕਰਨਾ ਇਸ ਤਰ੍ਹਾਂ ਨਹੀਂ ਕਿ ਉਹਨਾਂ ਉਹ ਕਹਿਣ ਕਿ ਜੀ ਹੁਣ ਤੇ ਅਸੀਂ ਬੁਲਾਇਆ ਸੀ ਤੇ ਉਹਨਾਂ ਨੂੰ ਅਸੀਂ ਜਿਹੜੇ ਬੜੇ ਗਰੋਸਰੀ ਸਟੋਰ ਦੇ ਚੇਨ ਨਹੀਂ ਨਹੀਂ ਬੁਲਾਉਣ ਦਾ ਨਾਲ ਫਰਕ ਨਹੀਂ ਪੈਂਦਾ ਤੁਸੀਂ ਯੂ ਹੈਵ ਟੂ ਐਕਟ ਜਿਹੜੀ ਸਰਕਾਰ ਹੈ ਨਾ ਉਹਦਾ ਇਹ ਨਹੀਂ ਹੁੰਦਾ ਕੰਮ ਕਿ ਅਸੀਂ ਬੁਲਾ ਕੇ ਚਾਹ ਚੂਹ ਪਿਲਾ ਕੇ ਬੰਦਿਆਂ ਨੂੰ ਵਾਪਸ ਭੇਜਦਾ ਯੂ ਹੈਵ ਟੂ ਐਕਟ ਟੈਕਸਿਸ ਨੂੰ ਵੇਖੋ ਪ੍ਰੋਫਿਟ ਮਾਰਜਿਨਸ ਨੂੰ ਵੇਖੋ ਕਿ ਜਿਹੜੇ ਫਾਰਮ ਵਾਲੇ ਨੇ ਜਿਹੜੇ ਉਹ ਪ੍ਰੋਫਿਟ ਮਾਰਜਿਨ ਵਧਾ ਦਿੱਤਾ ਜਾਂ ਗਰੋਸਰੀ ਚੇਨ ਨੇ ਵਧਾ ਦਿੱਤਾ ਕਿੱਥੇ ਜਾ ਕੇ ਕੀਮਤਾਂ ਵਧੀਆਂ ਨੇ ਤੇ ਕਿਉਂ ਵਧੀਆਂ ਨੇ ਉਸ ਤੇ ਫਿਰ ਆਪਣੀ ਰਿਪੋਰਟ ਦੱਸੋ ਲੋਕਾਂ ਨੂੰ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਕਿ ਜੀ ਅਸੀਂ ਰਿਸਰਚ ਕੀਤੀ ਸਾਨੂੰ ਪਤਾ ਚੱਲਿਆ ਕਿ ਇਹ ਗਰੋਸਰੀ ਸਟੋਰ ਵਾਲੇ ਜ਼ਿੰਮੇਦਾਰ ਨੇ ਜਾਂ ਪਿੱਛੋਂ ਜਿਹੜਾ ਫੂਡ ਆ ਰਿਹਾ ਉਹ ਮਹਿੰਗਾ ਹੋ ਗਿਆ ਉਹ ਜ਼ਿੰਮੇਦਾਰ ਨੇ ਜਾਂ ਟ੍ਰਾਂਸਪੋਰਟੇਸ਼ਨ ਕਾਸਟ ਵੱਧ ਗਈਆਂ ਨੇ ਉਹ ਜ਼ਿੰਮੇਦਾਰ ਨੇ ਤੇ ਅਸੀਂ ਆਵਾਮ ਨੂੰ ਇਹ ਜਿਹੜੇ ਨੇ ਰਿਲੀਫ ਦੇ ਰਹੇ ਨੇ ਹੁਣ ਦੇਖੋ ਨਾ ਨਾਲ ਹੀ ਸਰਕਾਰ ਜਿਹੜੀ ਇਹ ਕਹਿ ਰਹੀ ਹੈ ਅਸੀਂ ਫਿਕਰ ਕਰ ਰਹੇ ਨੇ ਗਰੋਸਰੀ ਸਟੋਰ ਦੇ ਨਾਲ ਹੀ ਅਸੀਂ ਕਾਰਬਨ ਟੈਕਸ ਵੀ ਲਾਇਆ ਜਿਸ ਵਿੱਚ ਤੁਸੀਂ ਕਾਰਬਨ ਟੈਕਸ ਲਾਓਗੇ ਤੇ ਟ੍ਰਾਂਸਪੋਰਟੇਸ਼ਨ ਦੀ ਕਾਸਟ ਵਧੇਗੀ ਹਰ ਬਿਜ਼ਨਸ ਦੀ ਕਾਸਟ ਵਧੇਗੀ ਤੇ ਹਰ ਸ਼ਹਿਰ ਦੀ ਕਾਸਟ ਵਧੇਗੀ ਤੇ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਕਾਰਬਨ ਟੈਕਸ ਦਾ ਰਿਬੇਟ ਵੀ ਦੇ ਰਹੇ ਨੇ ਤੇ ਇੰਨਾ ਰਿਬੇਟ ਆਏਗਾ ਇਹ ਸਾਰੀ ਚੀਜ਼ਾਂ ਵੇਖਣੀਆਂ ਪੈਣਗੀਆਂ ਕਿ ਰਿਬੇਟ ਜਿਹੜਾ ਉਹ ਜਿਹੜੀ ਗਰੋਸਰੀ ਬਿੱਲ ਵੱਧ ਰਹੇ ਨੇ ਉਹ ਉਹਨਾਂ ਵੱਧ ਰਹੇ ਜਿਹੜੇ ਗਰੋਸਰੀ ਬਿੱਲ ਵਧਿਆ ਉਸ ਤੋਂ ਜ਼ਿਆਦਾ ਤਾਂ ਰਿਬੇਟ ਲੋਕਾਂ ਨੂੰ ਮਿਲ ਰਹੇ ਜਾਂ ਘੱਟ ਮੇਰਾ ਨਹੀਂ ਖਿਆਲ ਕਿ ਜਿਹੜਾ ਓਵਰਆਲ ਇਕਾਨਮੀ ਤੇ ਫਰਕ ਪੈਂਦਾ ਨਾ ਕਾਰਬਨ ਟੈਕਸ ਦੀ ਤਰ੍ਹਾਂ ਇਸ ਤਰ੍ਹਾਂ ਦੇ ਮੋਟਿਵ ਦਾ ਉਸਦਾ ਫਿਰ ਜਿਹੜੀ ਕੀਮਤਾਂ ਵਧਦੀਆਂ ਨੇ ਉਹ ਰਿਬੇਟ ਨਾਲ ਕਵਰ ਨਹੀਂ ਹੁੰਦੀਆਂ ਤੇ ਆਈ ਥਿੰਕ ਹੇਅਰ ਦ ਗਵਰਨਮੈਂਟ ਸਟਿਲ ਨੀਡਸ ਟੂ ਡੂ ਅ ਲੋਟ ਮੋਰ
ਜੀ ਅੱਛਾ ਡਾਕਟਰ ਸਾਹਿਬ ਵੈਸੇ ਤਾਂ ਚਲੋ ਆਪਾਂ ਆਪਣੇ ਕੋਲ ਖ਼ਬਰਾਂ ਦਾ ਕੋਈ ਘਾਟਾ ਨਹੀਂ ਕਈ ਵਾਰ ਸ਼ਾਇਦ ਤੁਸੀਂ ਵੀ ਪੜ੍ਹੀ ਹੋਵੇ ਕਿਉਂਕਿ ਲੋਕ ਆਪਣੇ ਨਾਲ ਲਿਸਨਰਸ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਨੇ ਜੀ ਉਹਨਾਂ ਨੇ ਅਪੀਲ ਰੀਜਨ ਦੇ ਸਪਲਿਟ ਦੇ ਉੱਪਰ ਵੀ ਕਮੈਂਟ ਮੰਗਿਆ ਸੀ ਕਿ ਏਦਾਂ ਦੀ ਵੀ ਗੱਲ ਆ ਰਹੀ ਹੈ ਕਿ ਹੋ ਸਕਦਾ ਡੱਗ ਫੋਰਡ ਦੀ ਸਰਕਾਰ ਆ ਜਿਹੜੀ ਇਹ ਅਪੀਲ ਰੀਜਨ ਸਪਲਿਟ ਨਾ ਕਰੇ ਸ਼ਾਇਦ ਇਹਦੇ ਬਾਰੇ ਕੱਲ ਅਨਾਊਂਸਮੈਂਟ ਹੋ ਸਕਦੀ ਹੈ ਸੋ ਆਈ ਐਮ ਨੋਟ ਸ਼ੋਰ ਕਿ ਸ਼ਾਇਦ ਤੁਸੀਂ ਇਹ ਖਬਰ ਪੜ੍ਹੀ ਹੋਵੇ ਜਾਂ ਨਾ ਇਹ ਲਾਸਟ ਤੱਕ ਜੇ ਪੜ੍ਹੀ ਹੋਈ ਤਾਂ ਆਪਾਂ ਕਮੈਂਟ ਕਰ ਦਾਂਗੇ ਨਹੀਂ ਆਪਾਂ ਆਪਣਾ ਕੰਟੀਨਿਊ ਕਰਦੇ
ਨਹੀਂ ਨਹੀਂ ਬਿਲਕੁਲ ਬੜੀ ਜ਼ਬਰਦਸਤ ਖਬਰ ਹੈ ਉਹ ਇਹ ਹੋਇਆ ਸੀ ਕਿ ਜਿਸ ਵੇਲੇ ਬੋਨੀ ਕਰਾਉਂਦੀ ਹੁਣ ਜਿਹੜੀ ਲਿਬਰਲਸ ਦੀ ਲੀਡਰ ਨੇ ਉਹ ਜਿਸ ਵੇਲੇ ਮੇਅਰ ਸੀ ਮਿਸਿਸ ਸਾਗਾ ਦੀ ਹੁਣ ਵੀ ਮੇਅਰ ਨੇ ਹਾਲੇ ਰਿਜ਼ਾਈਨ ਨਹੀਂ ਕੀਤਾ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਜੀ ਕਿ ਮਿਸਿਸ ਸਾਗਾ ਤੇ ਬਰਡਨ ਬੜਾ ਪੈਂਦਾ ਬਰੈਂਪਟਨ ਦਾ ਤੇ ਕੈਲਟਨ ਦਾ ਇਹ ਅਪੀਲ ਰੀਜਨ ਜਿਹੜਾ ਨਾ ਇਹਨੂੰ ਡਿਸਮੈਂਟਲ ਕੀਤਾ ਜਾਏ ਤੇ ਉਹ ਵੋਟ ਸ਼ੋਟ ਹੋਇਆ ਤੇ ਸਾਰੇ ਅਲੱਗ ਅਲੱਗ ਹੋ ਗਏ ਤੇ ਹੁਣ ਫੋਰਡ ਗਵਰਨਮੈਂਟ ਦਾ ਲੱਗ ਰਿਹਾ ਕਿ ਉਹ ਕਹਿ ਰਿਹਾ ਕਿ ਜੀ ਇਹਨੂੰ ਰੀਯੂਨਾਈਟ ਕਰਨ ਦੁਬਾਰਾ ਦਾ ਮੇਰਾ ਨਹੀਂ ਖਿਆਲ ਕਿ ਇਹ ਚੰਗਾ ਕੰਮ ਹੈ ਦੇਖੋ ਅਪੀਲ ਰੀਜਨ ਦੀ ਤੀਨ ਐਂਟੀਟੀਜ਼ ਨੇ ਕੈਲਡਨ ਉਹ ਕੈਲਡਨ ਜਿਹੜੀ ਹੈ ਉਹ ਰੂਰਲ ਮਿਊਨਿਸਪੈਲਿਟੀ ਹੈ ਉਹਦੀ ਆਬਾਦੀ ਵੀ 30,000 ਬੰਦਿਆਂ ਦੀ ਹੈ ਫਿਰ ਬਰੈਂਪਟਨ ਨੇ ਤਕਰੀਬਨ 6,00,000 ਬੰਦਿਆਂ ਦਾ ਫਿਰ ਮਿਸਿਸਾਗਾ 7,00,000 ਬੰਦਿਆਂ ਦਾ ਮਸਲਾ ਕੀ ਹੁੰਦਾ ਕਿ ਰੀਜਨਲ ਗਵਰਨਮੈਂਟਸ ਹੁੰਦੀਆਂ ਨੇ ਨਾ ਇਹ ਬਿਊਰੋਕਰੇਸੀ ਦਾ ਇੱਕ ਹੋਰ ਲੇਅਰ ਹੁੰਦੀਆਂ ਨੇ ਔਨ ਟਾਪ ਆਫ ਮਿਊਨਿਸਪਲ ਲੇਅਰ ਤੇ ਜਿਸ ਵੇਲੇ ਮੈਂ ਪ੍ਰੋਫੈਸਰ ਸੀ ਮਿਗਿਲ ਵਿੱਚ ਤੇ 2004 ਵਿੱਚ ਐਸਲ ਵਿੱਚ ਮੈਂ ਇੱਕ ਮਾਸਟਰ ਦਾ ਲਿਖਵਾਇਆ ਸੀ ਸਟੂਡੈਂਟ ਤੋਂ ਮੈਂ ਉਹਨੂੰ ਕਿਹਾ ਕਿ ਜੀ ਕੈਨੇਡਾ ਜਿੰਨੇ ਵੀ ਰੀਜਨਲ ਗਵਰਨਮੈਂਟਸ ਨੇ
ਉਹਨਾਂ ਦੀ ਐਫੀਸ਼ੀਐਂਸੀ ਚੈੱਕ ਕਰੋ ਕਿ ਇਹਨਾਂ ਦੀ ਲੋੜ ਵੀ ਹੈਗੀ ਕਿ ਨਹੀਂ, ਇਹ ਸਿਰਫ ਬਿਊਰੋਕ੍ਰੇਸੀ ਦਾ ਅਲੱਗ ਲੇਅਰ ਹੈ। ਤੇ ਸਾਡੀ ਉਸ ਵੇਲੇ ਵੀ ਕੰਕਲੂਜਨ 2004 ਚ ਰਿਸਰਚ ਦੀ ਇਹੀ ਸੀ ਕਿ ਜਿਹੜੀ ਰੀਜਨਲ ਗਵਰਨਮੈਂਟ ਹੁੰਦੀ ਹੈ ਨਾ, ਇਹ ਬੈਠਦੀ ਉਹਦੇ ਇਹ ਉਹਦੀ ਮਿਊਨਿਸਪਲ ਗਵਰਨਮੈਂਟ ਦੇ ਉੱਤੇ। ਤੁਸੀਂ ਜਾ ਕੇ ਪਹਿਲੇ ਇੱਕ ਸਰਟੀਫਿਕੇਟ ਮਿਊਨਿਸਪਲ ਗਵਰਨਮੈਂਟ ਤੋਂ ਲਓ, ਫਿਰ ਉਸੇ ਕੰਮ ਲਈ ਜਾ ਕੇ ਦੂਜਾ ਸਰਟੀਫਿਕੇਟ ਰੀਜਨਲ ਗਵਰਨਮੈਂਟ ਤੇ ਲਓ ਤੇ ਤੁਹਾਡੇ ਚੱਕਰ ਵੱਧ ਜਾਂਦੇ ਨੇ, ਤੇ ਇਸ ਵਜ੍ਹਾ ਦੇ ਨਾਲ ਜਿਹੜੀ ਹੈ ਸਹੂਲਤ ਨਹੀਂ ਜਾਂਦੀ। ਦੂਜੀ ਜਿਹੜੀ ਡਿਸਟ੍ਰੀਬਿਊਸ਼ਨ ਆਫ ਕਾਸਟ ਹੁੰਦੀ ਹੈ, ਜਿਹੜੀ ਸ਼ੇਅਰਡ ਸਰਵਿਸਿਸ ਹੁੰਦੀਆਂ ਨੇ, ਉਹ ਕਿਸ ਤਰ੍ਹਾਂ ਹੁੰਦੀ ਹੈ ਕਿ ਉਹ ਕਦੀ ਕਦੀ ਕਿਸੇ ਵੀ ਇੱਕ ਮਿਊਨਿਸਪੈਲਿਟੀ ਤੇ ਉਹ ਡਿਸਟ੍ਰੀਬਿਊਸ਼ਨ ਜ਼ਿਆਦਾ ਪੈ ਜਾਂਦੀ ਹੈ ਕਿ ਜਨਾਬ ਇਹ ਖਰਚਾ ਤੁਸੀਂ ਚਾਹਣਾ। ਤੇ ਇਸ ਵਜ੍ਹਾ ਦੇ ਨਾਲ ਮਿਸਿਸ ਸਾਗਰ ਕੋਸ਼ਿਸ਼ ਕਰ ਰਿਹਾ ਸੀ ਕਿ ਅਲੱਗ ਹੋ ਜਾਏ, ਉਹ ਫਿਰ ਉਹਨਾਂ ਨੇ ਅਲੱਗ ਵੀ ਹੋ ਗਏ, ਲੇਕਿਨ ਹੁਣ ਲੱਗ ਇਹ ਰਿਹਾ ਕਿ ਜਿਹੜੇ ਸਾਡੇ ਪ੍ਰੀਮੀਅਰ ਨੇ ਡਗ ਫੋਰਡ ਸਾਹਿਬ, ਉਹ ਕਿਸੇ ਵਜ੍ਹਾ ਦੇ ਨਾਲ ਇਹਨਾਂ ਨੂੰ ਅਪੀਲ ਰੀਜਨ ਨੂੰ ਦੁਬਾਰਾ ਰਿਵਾਈਵ ਕਰ ਰਹੇ ਨੇ। ਅੱਛਾ, ਇਸ ਜਾਣਨਾ ਇਹ ਜ਼ਰੂਰੀ ਹੈ ਕਿ ਜਿਹੜਾ ਕੈਨੇਡੀਅਨ ਕਾਨਸਟੀਟਿਊਸ਼ਨ ਹੈ ਨਾ, ਉਹ ਕਹਿੰਦਾ ਹੈ ਕਿ ਜਿਹੜੀ ਮਿਊਨਿਸਪੈਲਿਟੀਜ਼ ਨੇ, ਜਿਹੜੀ ਵਰਡਿੰਗ ਹੈ, ਮਿਊਨਿਸਪੈਲਿਟੀਜ਼ ਆਰ ਦੇ ਕ੍ਰੀਏਟਰਸ ਆਫ ਦਾ ਪ੍ਰੋਵਿੰਸ, ਕਿ ਮਿਊਨਿਸਪੈਲਿਟੀਜ਼ ਜਿਹੜੀ ਨੇ ਉਹ ਪ੍ਰੋਵਿੰਸ ਦੀ ਜ਼ਿੰਮੇਵਾਰੀ ਨੇ। ਇਹਦਾ ਮਤਲਬ ਇਹ ਹੈ ਕਿ ਪ੍ਰੋਵਿੰਸ ਚਾਹੇ ਤੇ ਉਹਨੂੰ ਜੋੜ ਦੇਵੇ, ਪ੍ਰੋਵਿੰਸ ਚਾਹੇ ਤੇ ਉਹਨਾਂ ਨੂੰ ਡਿਸੋਲਵ ਕਰ ਦੇ। ਜਿਸ ਤਰ੍ਹਾਂ ਪਹਿਲੇ ਟੋਰੋਂਟੋ ਸੀ ਤੇ ਇਹਦੇ 5 ਮਿਊਨਿਸਪੈਲਿਟੀਆਂ ਸੀ, ਟੋਰੋਂਟੋ, ਈਸਟ ਯੋਰਕ, ਨਾਰਥ ਯੋਰਕ, ਸਕਾਰਬਰੋ, ਇਟੋਬੀਕੋ। ਉਹ ਮਾਈਕ ਹੈਰਿਸ ਸਾਹਿਬ ਜਿਹੜੇ ਪ੍ਰੀਮੀਅਰ ਸਨ ਪਹਿਲਾਂ, ਉਹਨਾਂ ਨੇ ਸਾਰੇ ਨੂੰ ਡਿਸੋਲਵ ਕਰਕੇ ਇੱਕ ਸ਼ਹਿਰ ਬਣਾ ਦਿੱਤਾ। ਤੇ ਇਹ ਪ੍ਰੋਵਿੰਸ ਦੀ ਅਥਾਰਟੀ ਹੁੰਦੀ ਹੈ। ਇਸੇ ਚ ਅਗਰ ਡਗ ਫੋਰਡ ਨੇ ਕੱਲ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਨੂੰ ਦੁਬਾਰਾ ਜੋੜ ਦੇਣਾ, ਤੇ ਉਹਦਾ ਫਿਰ ਕੋਈ ਤੁਸੀਂ ਰੋਕ ਨਹੀਂ ਸਕਦੇ, ਕਿਉਂਕਿ ਉਹ ਪ੍ਰੋਵਿੰਸ ਦੀ ਡਿਸਕ੍ਰਿਪਸ਼ਨ ਵਿੱਚ ਆ ਜਾਂਦਾ।
ਉਹ ਕਹਿੰਦੇ ਕਿ ਵੈਸੇ ਵੀ ਮਿਸੀ ਸਾਹਿਬਾ ਦੀ ਡਿਵੈਲਪਮੈਂਟ ਬ੍ਰੈਂਟਨ ਦੇ ਨਾਲੋਂ ਜ਼ਿਆਦਾ ਹੈ। ਇਹ ਕਿਤੇ ਉਹ ਕਹਿੰਦੇ ਹੁੰਦੇ ਨਾ ਬੈਡਰੂਮ ਕਮਿਊਨਿਟੀ ਤਾਂ ਨਹੀਂ ਹੈ ਆਲੇ ਦੁਆਲੇ ਦੀ, ਇੱਥੇ ਸੌਣ ਵਾਸਤੇ ਲੋਕ ਆਉਂਦੇ ਨੇ, ਕੰਮ ਉਹਨਾਂ ਨੂੰ ਕਿਤੇ ਹੋਰ ਮਿਲਦਾ।
ਮੈਨੂੰ ਲੱਗਦਾ ਜੀ ਬ੍ਰੈਂਟਨ ਚੰਗੇ ਦੇ ਨਾਂ ਆ ਰਹੇ ਨੇ, ਕਿਉਂਕਿ ਬ੍ਰੈਂਪਟਨ ਹੁਣ ਗਰੋ ਕਰੇਗਾ, ਡੈਂਸੀਫਾਈ ਕਰੇਗਾ, ਇੱਕ ਸਬਰਬਨ ਮਿਊਨਿਸਪੈਲਿਟੀ ਤੋਂ ਨੀਅਰਲੀ ਅਰਬਨ ਮਿਊਨਿਸਪੈਲਿਟੀ। ਇੱਥੇ ਫੈਸਿਲਿਟੀਜ਼ ਵੀ ਆਉਣਗੀਆਂ, ਤੋਂ ਤੁਹਾਨੂੰ ਪਤਾ ਹੈ ਸਾਡੀ ਜਿਹੜੀ ਯੂਨੀਵਰਸਿਟੀ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ, ਅਸੀਂ ਉੱਥੇ ਮੈਡੀਕਲ ਸਕੂਲ ਖੋਲ ਰਹੇ, ਯਾਨੀ ਜਿਹੜੀ ਫੈਕਲਟੀ ਆਫ ਮੈਡੀਸਨ ਹੈ ਸਾਡੀ ਯੂਨੀਵਰਸਿਟੀ ਦਾ, ਉਹ ਡਾਊਨ ਟਾਊਨ ਵਿੱਚ ਨਹੀਂ ਆਉਣਾ, ਉਹ ਬ੍ਰੈਂਪਟਨ ਵਿੱਚ ਆਉਣਾ। ਤੇ ਇਸੇ ਤਰੀਕੇ ਦੇ ਨਾਲ ਬ੍ਰੈਂਪਟਨ ਵਿੱਚ ਥੋੜੀ ਚੇਂਜਿਸ ਆਉਣਗੀਆਂ। ਪਹਿਲਾਂ ਸਿਰਫ ਇਹ ਸੀ ਕਿ ਉਹ ਲੋਜਿਸਟਿਕਸ ਤੇ ਸਪਲਾਈ ਚੇਨ ਤੇ ਟਰੱਕਿੰਗ ਦੀ ਤੇ ਵੇਅਰ ਹਾਊਸਿਸ ਵੀ ਉੱਥੇ ਸੀ, ਹੁਣ ਇਹ ਹਰ ਜਿਹੜੀ ਸ਼ਹਿਰ ਹੁੰਦਾ, ਨਵਾਂ ਸ਼ਹਿਰ ਹੁੰਦਾ, ਉਹ ਓਵਰ ਟਾਈਮ ਓਵਰ 100 ਈਅਰਸ ਉਹ ਇੰਪਰੂਵ ਕਰਦਾ ਹੈ। ਛੋਟੇ ਜਿਹੜੇ ਬੇਸਿਕ ਇੰਡਸਟਰੀ ਹੁੰਦੀ ਹੈ ਉਸ ਤੋਂ ਹਟ ਕੇ ਸਪੈਸ਼ਲਾਈਜ਼ ਇੰਡਸਟਰੀ ਤੇ ਆਉਂਦਾ। ਤੇ ਕੀ ਪਤਾ ਚੱਲਣਾ ਕਿ ਸਾਨੂੰ ਅਗਲੇ 10 ਸਾਲਾਂ ਚ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਭ ਤੋਂ ਵੱਡਾ ਰਿਸਰਚ ਸੈਂਟਰ ਬ੍ਰੈਂਪਟਨ ਵਿੱਚ ਹੋਵੇ। ਤੇ ਇਹ ਚੀਜ਼ਾਂ ਹੋਣ ਵਾਲੀਆਂ ਨੇ, ਤੇ ਜਿਹੜੇ ਬ੍ਰੈਂਪਟਨ ਵਾਲੇ ਜਿਹੜੀ ਲੀਡਰਸ਼ਿਪ ਹੈ ਨਾ, ਉਹਨਾਂ ਨੂੰ ਇਕਨੋਮਿਕ ਡਿਵੈਲਪਮੈਂਟ ਤੇ ਫੋਕਸ ਰੱਖਣਾ ਚਾਹੀਦਾ। ਬਾਕੀ ਸਾਰੀ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ, ਜਿਸ ਵੇਲੇ ਸ਼ਹਿਰ ਦੀ ਇਕੋਨਮੀ ਠੀਕ ਹੋਵੇ ਤੇ ਸ਼ਹਿਰ ਠੀਕ ਰਹਿੰਦੇ ਨੇ। ਤੇ ਆਈ ਥਿੰਕ ਦੈਟ ਬ੍ਰੈਂਪਟਨ ਬਿਕੋਜ਼ ਆਫ ਇਟਸ ਪ੍ਰੋਕਸੀਮਿਟੀ, ਬਿਕੋਜ਼ ਆਫ ਦਾ ਹਾਊਸਿੰਗ ਕਾਸਟ, ਬਹੁਤ ਸਾਰੇ ਲੋਕ ਜਿਹੜੇ ਟੋਰੋਂਟੋ ਦੇ ਅੰਦਰ ਰਹਿੰਦੇ ਨੇ ਉਹ ਕੋਸ਼ਿਸ਼ ਕਰਨਗੇ ਕਿ ਹੁਣ ਬ੍ਰੈਂਪਟਨ ਜ਼ਿਆਦਾ ਜਾਈਏ। ਤੇ ਬ੍ਰੈਂਪਟਨ ਦੇ ਅੰਦਰ ਆਪਣੀ ਇੰਡਸਟਰੀ ਵੀ ਆਉਣੀ ਹੈ, ਥੋੜਾ ਸਪੈਸ਼ਲਾਈਜ਼ ਹੋਣਾ। ਤੇ ਆਈ ਹੈਵ ਗੁੱਡ ਸਟਰੋਂਗ ਹੋਪਸ ਫੋਰ ਬ੍ਰੈਂਪਟਨ। ਮੈਂ ਜਿਸੇ ਪਿਛਲੇ 30 ਸਾਲਾਂ ਤੋਂ ਇਹ ਸਟੱਡੀ ਕਰਦਾ ਨਾ ਕਿ ਸ਼ਹਿਰ ਬੰਦੇ ਕਿਸ ਤਰ੍ਹਾਂ ਨੇ ਤੇ ਕਿਸ ਤਰ੍ਹਾਂ ਇਵੋਲਵ ਕਰਦੇ ਨੇ, ਬ੍ਰੈਂਪਟਨ ਇਜ਼ ਐਟ ਦ ਕਸਪ ਆਫ ਐਨ ਇਕਨੋਮਿਕ ਰੈਵੋਲੂਸ਼ਨ।
ਅੱਛਾ ਡਾਕਟਰ ਸਾਹਿਬ, ਜਿਹੜੀ ਇੱਕ ਆਪਾਂ ਖਬਰ ਪੜ੍ਹ ਰਹੇ ਸੀਗੇ, ਮੈਂ ਵੀ ਉਹਨੂੰ ਇੱਦਾਂ ਦੇਖਿਆ ਕਿ $550 ਦੇ ਵਿੱਚ ਇੱਕ ਮਹੀਨੇ ਦਾ ਰੈਂਟ ਦੇ ਕੇ ਕੋਈ ਬੰਦਾ ਬੇਸਮੈਂਟ ਵਿੱਚ ਰਹਿ ਸਕਦਾ ਬੈਡਰੂਮ ਦੇ ਵਿੱਚ, ਤੇ ਇਹਦੇ ਉੱਤੇ ਬੜਾ ਕ੍ਰਿਟੀਸਿਜ਼ਮ ਹੋਇਆ ਕਿਉਂਕਿ ਇਹਦੇ ਵਿੱਚ ਗੱਲ ਇਹ ਹੈ ਕਿ ਇੱਕ ਬੈਡਰੂਮ 3 ਜਣਿਆਂ ਨੂੰ ਸ਼ੇਅਰ ਕਰਨ ਲਈ ਆਫਰ ਕੀਤਾ ਜਾ ਰਿਹਾ, ਤੇ ਇੱਕ ਬੈੱਡ ਦੀ ਕੀ ਬਜਟ ਸੀ, ਉਹਦਾ ਬੈਡਰੂਮ ਦਾ ਕਿਰਾਇਆ 1 ਬੈੱਡ ਦਾ ਕਿਰਾਇਆ $550, ਜਿਹਦੇ ਵਿੱਚ 2 ਹੋਰ ਹੋਣਗੇ। ਤੇ ਕਹਿੰਦੇ ਇਹਦਾ ਕ੍ਰਿਟੀਸਿਜ਼ਮ ਵੀ ਹੋ ਰਿਹਾ ਕਿ ਇਹਨੂੰ ਐਜ਼ ਅ ਇੰਡੀਕੇਟਰ ਲੈ ਕੇ ਵੀ ਚੱਲ ਰਹੇ ਹੋ ਤੁਸੀਂ ਕਿ ਦਿਸ ਇਜ਼ ਵਾਟ ਇਜ਼ ਹੈਪਨਿੰਗ ਔਨ ਗਰਾਊਂਡ ਲੈਵਲ ਔਰ ਅੰਡਰਗਰਾਊਂਡ ਬ੍ਰੈਂਪਟਨ ਔਰ ਕੈਨੇਡਾ, ਨਾਟ ਬ੍ਰੈਂਪਟਨ, ਇਨਫੈਕਟ ਟੋਰਾਂਟੋ। ਹਾਂਜੀ
ਹਾਂਜੀ, ਇਹ ਜਿਹੜੀ ਹੈ ਨਾ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਇੰਡੀਆ ਪਾਕਿਸਤਾਨ ਤੋਂ, ਇਹ ਤੁਹਾਨੂੰ ਬੜਾ ਇਤਿਆਤ ਕਰਨ ਪਏਗੀ, ਕਿਉਂਕਿ ਇਸ ਤਰ੍ਹਾਂ ਵੀ ਹੋ ਸਕਦਾ ਕਿ ਕੁਝ ਲੋਕ ਜਿਹੜੇ ਉਹ ਆਪਣੇ ਇਸ ਤਰ੍ਹਾਂ ਦੀ ਹਰਕਤਾਂ ਕਰਨ ਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਹਰ ਸਾਲ ਇੰਡੀਆ ਤੋਂ 2-2.5 ਲੱਖ ਸਟੂਡੈਂਟ ਆ ਰਹੇ ਆ, ਤੇ ਉਹਨਾਂ ਉਹ ਕੋਈ ਬੜੀ ਵੈਲਥੀ ਫੈਮਿਲੀਜ਼ ਤੋਂ ਨਹੀਂ ਆ ਰਹੇ ਨਾ, ਸਾਡੀ ਤਰ੍ਹਾਂ ਵਰਕਿੰਗ ਕਲਾਸ ਫੈਮਿਲੀਜ਼ ਤੋਂ ਆਉਂਦੇ ਨੇ, ਤੇ ਉਹਨਾਂ ਦੇ ਕੋਲ ਪੈਸੇ ਵੀ ਨਹੀਂ ਹੋਣੇ ਜ਼ਿਆਦਾ। ਤੇ ਮੈਨੂੰ ਲੱਗ ਰਿਹਾ ਕਿ ਉਹਨਾਂ ਦੀ ਐਕਸਪਲੋਇਟੇਸ਼ਨ ਵਾਸਤੇ ਇਹ ਕੰਮ ਹੋ ਰਿਹਾ ਕਿ ਲੋਕ ਆਪਣੀ ਬੇਸਮੈਂਟ ਇੱਕ ਕਮਰੇ 3 ਬੈੱਡ ਲਾ ਕੇ ਤੇ ਕਹਿੰਦੇ ਜੀ ਤੁਸੀਂ ਇੱਕ ਬੈੱਡ ਲੈ ਲਓ ਤੇ $500 ਦਾ ਕਿਰਾਇਆ। ਅੱਛਾ, ਉਹ ਕਿਰਾਏ ਦਾ ਮੈਨੂੰ ਇੰਨੀ ਫਿਕਰ ਨਹੀਂ ਹੈ ਕਿ $500 ਇੱਕ ਬੈੱਡ ਦਾ ਕਿਰਾਇਆ, ਮੈਨੂੰ ਫਿਕਰ ਹੈ ਇਸ ਗੱਲ ਦੀ ਕਿ ਅਗਰ ਤੁਸੀਂ ਬੇਸਮੈਂਟ ਵਿੱਚ 3 ਜਾਂ 6 ਬੱਚੇ ਰੱਖ ਰਹੇ ਹੋ, ਸਟੂਡੈਂਟਸ ਰੱਖ ਰਹੇ ਹੋ, ਤੇ ਉਸਦੀ ਫਾਇਰ ਪਰੂਫਿੰਗ ਨਾ ਹੋ ਬੇਸਮੈਂਟ ਦੀ, ਜੇ ਅੱਗ ਲੱਗ ਗਈ ਜੇ ਕੁਛ ਹੋਰ ਹੋ ਗਿਆ ਤੇ ਬੱਚੇ ਉੱਥੇ ਜ਼ਖਮੀ ਹੋ ਗਏ ਜਾਂ ਅਨਫੋਰਚੁਨੇਟਲੀ ਡੈਥ ਹੋ ਗਈ ਤੇ ਇੱਕ ਤੇ ਸਾਡੇ ਵਾਸਤੇ ਤੇ ਲੀਗਲ ਮਸਲਾ ਬਣਨਾ ਹੀ ਬਣਿਆ, ਕਮਿਊਨਿਟੀ ਦੇ ਵਾਸਤੇ ਬੜੀ ਬੜੀ ਰਸਵਾਈ ਹੋਣੀ ਹੈ, ਬੜਾ ਬੁਰਾ ਨਾ ਹੋਣਾ ਕਿ ਜਨਾਬ ਇਹ ਦੇਖੋ ਇੰਡੀਅਨ ਪਾਕਿਸਤਾਨੀ ਆਪਣੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੀਰੀਅਸ ਨਹੀਂ ਸਨ ਤੇ ਉਹ ਜਿਹੜੀ ਮੈਂ ਤਸਵੀਰਾਂ ਵੇਖੀਆਂ ਨੀ ਮੈਨੂੰ ਲੱਗਦਾ ਕਿ ਉਹ ਕੋਈ ਸਾਊਥ ਏਸ਼ੀਅਨ ਲੈਂਡ ਲਾਰਡ ਹੈ ਜਿਹਨੇ ਉਹ ਆਪਣੇ ਬੇਸਮੈਂਟ ਚ ਇੱਕ ਇੱਕ ਕਮਰੇ ਚ ਤਿੰਨ ਤਿੰਨ ਬੈਡ ਲਾਏ ਨੇ। ਇਸ ਤਰ੍ਹਾਂ ਦਾ ਕੰਮ ਨਾ ਕਰੋ, ਇਸ ਤਰ੍ਹਾਂ ਦੇ ਕੰਮਾਂ ਜੇ ਤੁਹਾਨੂੰ ਕੋਈ ਪਤਾ ਵੀ ਹੋਵੇ ਕਿ ਜਾਣ ਪਛਾਣ ਵਾਲਾ ਬੰਦਾ ਕਰ ਰਿਹਾ ਉਹਨੂੰ ਸਮਝਾਓ, ਉਹਨੂੰ ਮਤ ਦਿਓ ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ, ਹਮੇਸ਼ਾ ਡਿਜ਼ਾਸਟਰ ਹੁੰਦਾ ਕਿਉਂਕਿ ਫਾਇਰ ਪਰੂਫਿੰਗ ਐਗਜ਼ਿਟ ਪਰੂਫਿੰਗ ਨਹੀਂ ਹੁੰਦੀ ਉਸ ਵਜ੍ਹਾ ਦੇ ਨਾਲ ਥੋੜਾ ਜਿਹਾ ਉਹ ਕਹਿੰਦਾ ਜੀ ਇੱਥੇ ਉਹ ਨਹੀਂ ਹੈ, ਐਡਵਰਟਾਈਜ਼ਮੈਂਟ ਚ ਲਿਖਿਆ ਸੀ ਕਿ ਖਾਣ ਦਾ ਕਿਚਨ ਸਾਰਾ ਪੂਰਾ ਨਹੀਂ ਹੈਗਾ, ਤੁਸੀਂ ਟਿਫਨ ਦੇ ਨਾਲ ਉਹਦਾ ਲਫ਼ਜ਼ ਟਿਫਨ ਦੇ ਨਾਲ ਗੁਜ਼ਾਰਾ ਕਰ ਲਓ। ਤੇ ਟਿਫਨ ਬੜਾ ਸਾਊਥ ਏਸ਼ੀਅਨ ਸਟੇਟਮੈਂਟ ਹੈ, ਇੱਥੇ ਕੋਈ ਨਹੀਂ ਇਸਤੇਮਾਲ ਕਰਦਾ ਕਿ ਜੀ ਟਿਫਨ ਨਹੀਂ ਇਸਤੇਮਾਲ, ਟਿਫਨ ਤੁਸੀਂ ਖਾਣ ਦਾ ਜਨਾਬ ਸਾਡਾ ਕਿਚਨ ਕੋਈ ਨੀ, ਟਿਫਨ ਦੇ ਨਾਲ ਗੁਜ਼ਾਰਾ ਕਰੋ। ਤੇ ਇਹਦੇ ਨਾਲ ਮੈਨੂੰ ਲੱਗਿਆ ਕਿ ਕੋਈ ਸਾਊਥ ਏਸ਼ੀਅਨ ਹੀ ਹੈਗੇ ਨੇ ਸਾਡੇ ਭੈਣ ਭਰਾ ਜਿਹੜੇ ਕੰਮ ਕਰ ਰਹੇ ਨੇ, ਤੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਨਾ ਕਰੋ, ਇਹ ਸਾਡੇ ਲਈ ਬੜੀ ਸ਼ਰਮ ਦਾ ਬਾਇਸ ਬਣਨਾ। ਦੂਜੀ ਹੁੰਦੀ ਐਕਸਪਲੋਇਟੇਸ਼ਨ, ਹੁਣ ਐਕਸਪਲੋਇਟੇਸ਼ਨ ਤੇ ਆ ਜਾਓ। ਇੱਕ ਬੇਸਮੈਂਟ ਅਪਾਰਟਮੈਂਟ ਰੈਂਟ ਹੁੰਦਾ ਫਰਜ਼ ਕਰੋ $1500 ਤੇ, ਦੋ ਕਮਰੇ ਸਨ, ਤੁਸੀਂ ਉੱਥੇ 6 ਬੈੱਡ ਲਾ ਕੇ ਤੇ ਹੁਣ $3000 ਜਦੋਂ ਕੱਢ ਰਹੇ ਹੋ, ਇਹ ਐਕਸਪਲੋਇਟੇਸ਼ਨ ਹੈ, ਇਹ ਇਕਨੋਮਿਕ ਕੰਪੈਟੀਟਿਵ ਐਡਵਾਂਟੇਜ ਨਹੀਂ ਹੈ, ਤੁਸੀਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹੋ। ਅਗਰ ਮਾਰਕੀਟ ਰੈਂਟ ਤੁਹਾਡੀ ਬੇਸਮੈਂਟ ਦਾ 1500 ਬਣਨਾ ਹੈ ਤੇ ਫਿਰ ਦੋ ਤਿੰਨ ਬੱਚੇ ਹੀ ਰੱਖੋ ਜਾਂ ਦੋ ਤਿੰਨ ਸਟੂਡੈਂਟਸ ਹੀ ਰੱਖੋ ਜਿਹੜੇ 1500 ਦੇ, ਤੇ ਉਸ ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਗਰੀਬ ਹੀ ਜਾ ਕੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਚ ਪਾਓ, ਆਪਣੀ ਰੈਪੂਟੇਸ਼ਨ ਨੂੰ ਖਤਰੇ ਚ ਪਾਓ ਤੇ ਕਮਿਊਨਿਟੀ ਦੀ ਬਦਨਾਮੀ ਦਾ ਬਾਇਸ ਬਣੋ। ਬੜੀ ਹੋਸ਼ ਨਾਲ ਕੰਮ ਲਓ, ਗਰੀਬ ਨੈਵਰ ਫੇਸ ਇਨ ਦਾ ਲੌਂਗ ਰਨ ਐਂਡ ਇਟ ਕ੍ਰੀਏਟਸ ਮੋਰ ਪ੍ਰੋਬਲਮ। ਦੂਜੀ ਇਹ ਕਿ ਇਹ ਵੀ ਕਿਸੇ ਦੇ ਬਾਲ ਬੱਚੇ ਨੇ, ਉਹਨਾਂ ਦਾ ਖਿਆਲ ਰੱਖੋ, ਇੱਥੇ ਪੜ੍ਹਨ ਆਏ ਨੇ, ਇੱਥੇ ਕੱਲ ਇਹੀ ਜਿਹੜੇ ਨੇ ਬੜੇ ਹੋ ਕੇ ਤੇ ਨੌਕਰੀਆਂ ਕਰਨਗੇ, ਫਿਰ ਟੈਕਸਿਸ ਪੇ ਕਰਨਗੇ ਜਿਹਦੇ ਨਾਲ ਮੇਰੀ ਤੇ ਸਾਡੀ ਪੈਨਸ਼ਨ ਪੇ ਕੀਤੀ ਜਾਏਗੀ। ਇਹਨਾਂ ਦੇ ਨਾਲ ਰਿਸਪੈਕਟਫੁਲੀ ਸਲੂਕ ਕਰੋ ਕਿਉਂਕਿ ਇਹਨਾਂ ਦੇ ਪੈਸੇ ਦੇ ਨਾਲ ਸਾਡੀਆਂ 20-25 ਸਾਲ ਦੇ ਬਾਅਦ ਪੈਨਸ਼ਨ ਆਉਣੀਆਂ ਨੇ।
ਡਾਕਟਰ ਸਾਹਿਬ ਕਿਆ ਕਰੇ ਜੀ, ਇਹ ਦਿਨਾਂ ਦਾ ਟਾਈਮ ਤਾਂ ਆਪਣਾ ਹੋ ਹੀ ਰਿਹਾ ਹੈ ਤੇ ਫਿਰ ਕਿਸ ਦਿਨ ਇੱਕ ਖਬਰ ਆਪਣੀ ਹੋਰ ਬਚ ਗਈ, ਵੈਸੇ ਹੁਣ ਕੀ ਕਰੀਏ, ਹੁਣ 3 ਦਿਨਾਂ ਤੇ ਆਈ ਪਤਾ ਨੀ ਲੱਗ ਰਿਹਾ ਸਰ, ਆਈ ਕੈਂਟ ਅੰਡਰਸਟੈਂਡ ਲਾਈਕ ਵਾਟ ਸ਼ੁਡ ਆਈ ਸੇ, ਕਿਉਂਕਿ ਆਪਣੀ ਗੱਲਬਾਤ ਸੋਹਣੀ ਹੁੰਦੀ ਹੈ, ਜਾਂ ਤਾਂ ਕੋਈ ਬਰੀਫ ਪੀਰੀਅਡ ਇੱਦਾਂ ਦੇ ਰੱਖ ਲਿਆ ਕਰਾਂਗੇ ਜੀ, ਹਨਾ ਸ਼ਾਰਟ ਐਂਡ ਕ੍ਰਿਸਪ, ਤੇ ਲੈਟਸ ਡੂ ਇਟ ਸਮ ਅਦਰ ਡੇ, ਹਾਂਜੀ ਨੈਕਸਟ ਵੀਕ ਦੇਖ ਲੈਂਦੇ,
ਠੀਕ ਹੈ ਜੀ,
ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਹੈਵ ਅ ਵੈਰੀ ਗ੍ਰੇਟ ਡੇ, ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ ਜੀ। ਤੇ ਸਾਥੀਓ ਹੁਣ ਮੈਨੂੰ ਲੱਗਦਾ ਪ੍ਰੋਗਰਾਮ ਤੇ ਸਮਾਂ ਹੋ ਚੁੱਕਾ, ਤੁਸੀਂ ਨਿਊਜ਼ ਬੁਲੇਟਿਨ ਸੁਣੋਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ ਤੇ ਕੱਲ ਫੇਰ ਅਸੀਂ ਦੁਬਾਰਾ ਚਰਚਾ ਸ਼ੁਰੂ ਕਰ ਲਾਂਗੇ। ਮੈਨੂੰ ਲੱਗਦਾ ਥੋੜਾ ਥੋੜਾ ਖਾਣਾ ਅੱਛਾ ਹੁੰਦਾ, ਸਿਹਤ ਲਈ ਵੀ ਅੱਛਾ, ਮਿੱਠਾ ਵੀ ਜ਼ਿਆਦਾ ਨਹੀਂ ਖਾਣਾ ਚਾਹੀਦਾ, ਤੇ ਜੇ ਡਾਕਟਰ ਸਾਹਿਬ ਨੂੰ ਆਪਾਂ ਬਦਾਮ ਵੀ ਕਹਿ ਦਈਏ ਨਾ ਤੇ ਮੁੱਠੀ ਭਰ ਕੇ ਬਦਾਮ ਖਾਵਾਂਗੇ ਤੇ ਫਿਰ ਆਪਕੋ ਪਤਾ ਹੀ ਹੈ, ਬਤਾਨੇ ਕੀ ਜ਼ਰੂਰਤ ਨਹੀਂ ਹੈ ਕਿ ਕਿਆ ਹੋਗਾ, ਤੇ ਜਿੰਨੇ ਕੁ ਡਾਕਟਰ ਸਾਹਿਬ 2-4 ਬਦਾਮ ਭਿਉਂ ਕੇ ਦੇ ਕੇ ਜਾਂਦੇ ਆ ਸਵੇਰੇ ਸਵੇਰੇ, ਇਹ ਜ਼ਿਆਦਾ ਬਿਹਤਰ ਆ ਮੇਰੇ ਖਿਆਲ ਚ, ਆਪਾਂ ਲਾਲਚ ਨਾ ਕਰੀਏ ਇਹਨਾਂ ਨਾਲ, ਹੌਲੀ ਹੌਲੀ ਬ੍ਰੇਕ ਬ੍ਰੇਕਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਥੋੜੀਆਂ ਥੋੜੀਆਂ ਖਬਰਾਂ ਤੇ ਕਰਦੇ ਰਿਹਾ ਕਰਾਂਗੇ। ਬਸ ਜੀ ਮੈਂ ਬਹੁਤ ਬੋਲ ਲਿਆ ਤਾਂ, ਅੱਜ ਟਿਫਨ ਦਾ ਕੰਮ ਬਹੁਤ ਚੱਲ ਰਿਹਾ ਬ੍ਰੈਂਪਟਨ ਵਿੱਚ ਲਾਈਕ ਚੰਡੀਗੜ੍ਹ, ਬਾਈ ਆਪਣੇ ਬੰਦਿਆਂ ਨੇ ਹੱਦਾਂ ਚੱਕੀਆਂ ਪਈਆਂ, ਆਪਣੇ ਬੰਦਿਆਂ ਦੀ ਗੱਲਬਾਤ ਫਿਰ ਬਾਅਦ ਚ ਕਰਾਂਗੇ, ਆਪਣਾ ਭਾਈਚਾਰਾ ਆਪਣਾ ਕਲਚਰ ਕੱਲ ਨੂੰ ਡਿਸਕਸ ਕਰਦੇ ਹਾਂ ਜੀ।
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦਿਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਹਾਈਵੇ 427 ਤੇ ਇਕੱਲੇ ਵਾਹਨ ਦੀ ਟੱਕਰ ਵਿਚ 22 ਸਾਲਾ ਵਿਅਕਤੀ ਦੀ ਹੋਈ ਮੌਤ। ਟੋਰਾਂਟੋ ਦੇ ਸਾਈਡ ਵਾਕ ਤੇ ਬੇਕ ਕਰੇ ਵਿਅਕਤੀ ਨੂੰ ਮਾਰਨ ਵਾਲੇ ਡਰਾਈਵਰ ਹਿੱਟ ਐਂਡ ਰਨ ਦੇ ਦੋਸ਼ ਹੇਠ ਗ੍ਰਿਫ਼ਤਾਰ। ਓਨਟੈਰੀਓ ਦੇ ਸਾਬਕਾ GM ਕਾਰਜਕਾਰੀ ਨੂੰ ਵਾਸ਼ਿੰਗਟਨ ਦੇ ਵਿਚ ਨਵੇਂ ਪ੍ਰਤੀਨਿਧੀ ਵਜੋਂ ਕੀਤਾ ਗਿਆ ਨਾਮਜ਼ਦ। ਹੁਣ ਖਬਰਾਂ ਵਿਸਥਾਰ ਨਾਲ। ਵੌਨ ਦੇ ਵਿਚ ਬੁੱਧਵਾਰ ਸ਼ਾਮ ਨੂੰ ਹਾਈਵੇ 427 ਤੇ ਇਕ ਵਾਹਨ ਦੇ ਹਾਦਸੇ ਦੇ ਵਿਚ ਇਕ 42 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ਾਮ 6 ਵਜੇ ਤੋਂ ਠੀਕ ਬਾਅਦ ਹਾਈਵੇ ਦੀਆਂ ਨਾਰਥ ਲੇਨਾਂ ਤੇ ਵਾਪਰਿਆ। ਪੁਲਿਸ ਨੇ ਦਸਿਆ ਕਿ ਵਿਅਕਤੀ ਨੂੰ ਹਸਪਤਾਲ ਜਦੋਂ ਲਿਜਾਇਆ ਗਿਆ ਤਾਂ ਉਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੁਣ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਮੱਧ ਨਵੰਬਰ ਦੇ ਵਿਚ ਟੋਰਾਂਟੋ ਦੇ ਡਾਊਨਟਾਊਨ ਦੇ ਵਿਚ ਇਕ ਡਰਾਈਵਰ ਦੇ ਵੱਲੋਂ ਹਿੱਟ ਐਂਡ ਰਨ ਦੇ ਸਬੰਧ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਡਰਾਈਵਰ ਦੇ ਉੱਤੇ ਦੋਸ਼ ਲੱਗਾ ਸੀ ਕਿ ਬੇਘਰੇ
ਫੁੱਟਪਾਥ ਤੇ ਸੁੱਤੇ ਹੋਏ ਵਿਅਕਤੀਆਂ ਦੇ ਉੱਤੇ ਇਸਨੇ ਗੱਡੀ ਚੜਾ ਦਿੱਤੀ ਸੀ। ਟੋਰਾਂਟੋ ਪੁਲਿਸ ਦੱਸਿਆ ਕਿ ਇਹ ਟੱਕਰ 14 ਨਵੰਬਰ ਨੂੰ ਸਵੇਰੇ 6:40 ਤੋਂ ਠੀਕ ਪਹਿਲਾਂ ਫਰੰਟ ਸਟਰੀਟ ਈਸਟ ਤੇ ਨਾਰਥ ਵੱਲ ਵਾਲਿੰਗਟਨ ਤੇ ਸਕਾਟ ਸਟਰੀਟ ਦੇ ਏਰੀਏ ਦੇ ਵਿਚ ਹੋਈ। ਅਧਿਕਾਰੀਆਂ ਨੇ ਦਸਿਆ ਕਿ ਨਾਰਥ ਵੱਲ ਜਾ ਰਹੀ ਬਲੈਕ ਐਸ ਯੂ ਵੀ ਚਲਾਉਣ ਵਾਲੇ ਇਕ ਡਰਾਈਵਰ ਨੂੰ ਵਾਲਿੰਗਟਨ ਸਟਰੀਟ ਤੇ ਰੋਕਿਆ ਗਿਆ ਸੀ, ਪਰ ਜਦੋਂ ਉਹ ਦੁਬਾਰਾ ਗੱਡੀ ਚਲਾਉਣਾ ਉਸਨੇ ਸ਼ੁਰੂ ਕੀਤੀ ਤਾਂ ਉਸ ਨੂੰ ਕਰਬ ਨੂੰ ਚੜਾਇਆ ਤਾਂ ਚੌਰਾਹੇ ਦੇ ਦੱਖਣ ਪੂਰਵੀ ਕੋਨੇ ਤੇ ਸੌ ਰਹੇ 57 ਸਾਲਾ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ ਸੀ। ਡਰਾਈਵਰ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਜਨਰਲ ਮੋਟਰਸ ਦੇ ਸਾਬਕਾ ਕਾਰਜਕਾਰੀ ਨੂੰ ਵਾਸ਼ਿੰਗਟਨ ਡੀਸੀ ਵਿਚ ਆਪਣੇ ਨਵੇਂ ਪ੍ਰਤੀਨਿਧੀ ਵਜੋਂ ਨਾਮਜ਼ਦ ਕੀਤਾ ਗਿਐ। ਡੇਵਿਡ ਪੈਟਰਸਨ ਨੇ ਬਲੈਕਬਰੀ ਤੇ ਮੈਨੂਲਾਈ ਫਾਈਨੈਂਸ਼ੀਅਲ ਦੇ ਕਾਰਜਕਾਰੀ ਦੇ ਨਾਲ ਨਾਲ ਕੈਨੇਡੀਅਨ ਅਮੈਰੀਕਨ ਬਿਜ਼ਨਸ ਕੌਂਸਲ ਦੇ ਡਾਇਰੈਕਟਰ ਅਤੇ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਚੇਅਰ ਵਜੋਂ ਵੀ ਕੰਮ ਕੀਤਾ। ਆਰਥਿਕ ਵਿਕਾਸ ਮੰਤਰੀ ਵਿਕ ਫੈਡਲੀ ਦਾ ਕਹਿਣਾ ਹੈ ਕਿ ਪੈਟਰਸਨ ਉਸ ਭੂਮਿਕਾ ਦੇ ਲਈ ਵਿਆਪਕ ਅਨੁਭਵ ਅਤੇ ਪ੍ਰਭਾਵਸ਼ਾਲੀ ਪਿਛੋਕੜ ਦੇ ਹਨ ਜਿਸ ਵਿਚ ਉਹ ਓਨਟਾਰੀਓ ਦੇ ਕਾਰੋਬਾਰਾਂ ਨੂੰ ਉਤਸ਼ਾਹਿਤ ਵੀ ਕਰਨਗੇ, ਜਿਸ ਵਿਚ ਇਲੈਕਟ੍ਰੀਕਲ ਵਾਹਨ ਅਤੇ ਬੈਟਰੀ ਨਿਰਮਾਣ ਖੇਤਰ ਸ਼ਾਮਲ ਹੈ। ਵੌਨ ਦੇ ਵਿਚ ਇਕ ਮੂਵੀ ਥੀਏਟਰ ਨੂੰ ਉਸ ਸਮੇਂ ਖਾਲੀ ਕਰਵਾਇਆ ਗਿਆ ਜਦੋਂ ਬਿਲਡਿੰਗ ਦੇ ਵਿਚ ਕੋਈ ਪਦਾਰਥ ਲੀਕ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਾਤ 9:30 ਦੇ ਨੇੜੇ ਤੇੜੇ ਹਾਈਵੇ 7 ਤੇ ਵੈਸਟਰਨ ਰੋਡ ਨੇੜੇ ਸਿਨੈਪਲੈਕਸ ਥੀਏਟਰ ਸੱਦਿਆ ਗਿਆ ਸੀ ਪੁਲਿਸ ਨੂੰ। ਪੁਲਿਸ ਦੇ ਮੁਤਾਬਕ ਲਗਭਗ 200 ਲੋਕਾਂ ਨੂੰ ਥੀਏਟਰ ਵਿਚੋਂ ਬਾਹਰ ਕੱਢਣਾ ਪਿਆ। ਵੁੱਡਬ੍ਰਿਜ ਦੇ ਰਿਓਕੈਨ ਕੋਲੋਸਸ ਸੈਂਟਰ ਦੀ ਸਾਰੀ ਇਮਾਰਤ ਖਾਲੀ ਕਰਵਾ ਲਈ ਗਈ, ਪਰ ਬਾਅਦ ਵਿਚ ਇਸ ਨੂੰ ਲੋਕਾਂ ਦੇ ਲਈ ਮੁੜ ਖੋਲ ਦਿੱਤਾ ਗਿਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਪੁਲਿਸ ਅਜੇ ਤੱਕ ਇਹ ਨਹੀਂ ਦੱਸ ਪਾਈ ਕਿ ਲੀਕ ਹੋਇਆ ਪਦਾਰਥ ਅਸਲ ਵਿਚ ਕੀ ਸੀ, ਪਰ ਪੁਲਿਸ ਦਾ ਇਹ ਜ਼ਰੂਰ ਮੰਨਣਾ ਹੈ ਕਿ ਇਹ ਕਿਸੇ ਦੀ ਸੋਚੀ ਸਮਝੀ ਸਾਜਿਸ਼ ਸੀ। ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਇਕ ਮਾਲ ਦੇ ਵਿਚ ਇਕ ਆਲਾ ਦਰਜੇ ਦੇ ਜੁਐਲਰੀ ਸਟੋਰ ਦੇ ਸ਼ੀਸ਼ੇ ਨੂੰ ਭੰਨ ਕੇ ਮਸ਼ਕੂਕਾਂ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ 3 ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਮੰਗਲਵਾਰ ਰਾਤ ਨੂੰ 8:45 ਦੇ ਨੇੜੇ ਤੇੜੇ ਯੋਕਟਲ ਮਾਲ ਵਿਚ ਪੁਲਿਸ ਅਧਿਕਾਰੀਆਂ ਨੂੰ ਡਾਕੇ ਦੀ ਜਾਣਕਾਰੀ ਦੇ ਕੇ ਬੁਲਾਇਆ ਗਿਆ ਸੀ। ਜਾਣਕਾਰੀ ਦੇ ਅਨੁਸਾਰ 3 ਮਸ਼ਕੂਕ ਕੋਲਟਰ ਸਟੋਰ ਵਿਚ ਦਾਖਲ ਹੋਏ ਤੇ ਉਨ੍ਹਾਂ ਨੇ ਡਿਸਪਲੇ ਕੇਸਾਂ ਨੂੰ ਤੋੜ ਕੇ ਜੋ ਹੱਥ ਆਇਆ ਲੈ ਕੇ ਉਥੋਂ ਚਲਦੇ ਬਣੇ। ਇਹ ਡਾਕਾ ਉਸ ਸਮੇਂ ਪਿਆ ਜਦੋਂ ਅਜੇ ਮਾਲ ਲੋਕਾਂ ਦੇ ਲਈ ਖੁੱਲਿਆ ਹੀ ਸੀ। ਵਿਕਨਾਈਟਸ ਉੱਤੇ ਇਹ ਅਕਸਰ 9:30 ਬੰਦ ਹੋ ਜਾਂਦਾ ਹੈ। ਯੋਕਡੇਲ ਦੇ ਇਕ ਬਿਆਨ ਵਿਚ ਆਖਿਆ ਹੈ ਕਿ ਇਸ ਘਟਨਾ ਵਿਚ ਕੋਈ ਮੁਲਾਜ਼ਮ ਜਾਂ ਕੋਈ ਗਾਹਕ ਜ਼ਖਮੀ ਨਹੀਂ ਹੋਇਆ। ਜਿਨ੍ਹਾਂ ਮਸ਼ਕੂਕਾਂ ਦੀ ਪੁਲਿਸ ਭਾਲ ਕਰ ਰਹੀ ਹੈ ਉਨ੍ਹਾਂ ਵਿਚੋਂ ਇਕ ਨੇ ਕਾਲੇ ਰੰਗ ਦੀ ਟੋਪੀ, ਕਾਲਾ ਫੇਸ ਮਾਸਕ, ਬਲੈਕ ਸਵੈਟਰ, ਬਲੈਕ ਬੈਕਪੈਕ ਤੇ ਬਰਾਊਨ ਕਲਰ ਦੀ ਪੈਂਟ ਤੇ ਵਾਈਟ ਸ਼ੂਜ਼ ਪਾਏ ਹੋਏ ਨੇ। ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਕਾਲ ਆਈ ਸੀ ਕਿ ਯੋਕਡੇਲ ਮਾਲ ਦੇ ਆਲੇ ਦੁਆਲੇ ਸਮਾਨ ਪਿਆ ਹੋਇਆ ਜਿਸ ਕਾਰਨ ਮੁਸ਼ਕਿਲ ਆ ਰਹੀ ਹੈ, ਪਰ ਇੱਥੇ ਇਹੋ ਜਿਹਾ ਕੋਈ ਸਮਾਨ ਨਹੀਂ ਮਿਲਿਆ।
The views expressed on the preceding program may not necessarily be those of the owner or management of WTOR radio station.
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਏ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਏ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਏ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good news for holiday season shoppers. Liza Cosmetics is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
770 AM ਦੀਆਂ ਨਸ਼ਰੀਆਤ ਸੁਣ